ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਹਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਜਿਉਂ ਬੁਲਾਵੈ ਹੈ ਤਿਉਂ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾਸਿਓ ਸੰਗ ਨ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਗ੍ਰੰਥੀ ਸਾਹਿਬਾਨ ਜੀ ਹੁਣਾਂ ਨੇ ਦੱਸਿਆ ਕਿ ਅੱਜ ਭਾਦਰੋ ਸੁਦੀ ਏਕਮ ਨੂੰ ਜੋ ਪਹਿਲਾ ਪ੍ਰਕਾਸ਼ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰਕੀ ਅਕਾਲੀ ਬਾਣੀ ਦਾ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਿਤਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਿਆਰੀ ਕਰਵਾਈ ਪਹਿਲਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ, ਸਾਰੀ ਬਾਣੀ ਨੂੰ ਇਕੱਤਰ ਕਰਕੇ ਜਿੰਨੀ ਬਾਣੀ ਉਸ ਵੇਲੇ ਮੌਜੂਦ ਸੀ ਅਤੇ ਆਪਣੀ ਬਾਣੀ ਨੂੰ ਵਿੱਚ ਦਰਜ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਗਾਸ਼, ਉਹ ਪਹਿਲਾ ਪ੍ਰਗਾਸ਼ ਦਿਹਾੜਾ ਹੈ। ਸੋ ਇਸ ਤਰੀਕੇ ਨਾਲ 314 ਇਹ ਪਹਿਲਾ ਪ੍ਰਗਾਸ਼ ਦਿਹਾੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਸਭ ਤੋਂ ਪਹਿਲਾਂ ਸੰਗਤਾਂ ਨੂੰ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਜੋ ਸੱਚ ਵਸਤੂ ਹੈ ਆਤਮਾ, ਜਿਹਦਾ ਗਿਆਨ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ, ਵਾਹਿਗੁਰੂ ਦੇ ਸਿਮਰਨ ਰਾਹੀਂ ਧਿਆਨ ਦੇ ਕੇ ਸੱਚੀ ਵਸਤੂ ਹੈ, ਜਿਸ ਸੱਚ ਦਾ ਕਥਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸੋ ਜਿਹਦੀ ਪ੍ਰਾਪਤੀ ਤੋਂ ਪਹਿਲਾਂ ਗਿਆਨ ਦਾ ਹਨੇਰਾ ਸਾਡੇ ਮਨਾਂ ਵਿੱਚ ਕਲਯੁਗੀ ਜੀਵਾਂ ਦੇ ਦਿਮਾਗ ਵਿੱਚ ਛਾਇਆ ਹੋਇਆ ਹੈ, ਸੋ ਉਹ ਗਿਆਨ ਦਾ ਹਨੇਰਾ ਚੁੱਕ ਕੇ ਗਿਆਨ ਦਾ ਪ੍ਰਗਾਸ਼ ਹੋ ਜਾਵੇ, ਸੱਚ ਦਾ ਪ੍ਰਗਾਸ਼ ਹੋ ਜਾਵੇ। ਸੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਕੇ ਪ੍ਰਗਾਸ਼ ਦਿਹਾੜੇ ਮਨਾਉਂਦਿਆਂ ਮਨਾਉਂਦਿਆਂ ਇਹ ਸਾਲ ਐਸਾ ਰੰਗ ਚੜ੍ਹ ਜਾਵੇ ਬਾਣੀ ਦੇ ਅਭਿਆਸ ਦੁਆਰਾ। ਸੋ ਇਹੋ ਬਾਣੀ ਜੋ ਜੀ ਉਹ ਜਾਣਾ ਅਤੇ ਸੰਤਰ ਰਵੈ ਹਰਨਾਮਾ, ਇਹ ਬਾਣੀ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਗੁਰਸਿੱਖ ਮਨ ਕਰਕੇ ਇਹਦੇ ਨਾਲ ਸਾਂਝ ਪਾ ਲੈਂਦਾ ਹੈ, ਮਨ ਕਰਕੇ ਜੁੜੇਗਾ ਨਾ, ਮਨ ਦੇ ਪ੍ਰੇਮ ਨਾਲ ਬਾਣੀ ਨੂੰ ਗਾਵੇਗਾ, ਕੰਨਾਂ ਵਿੱਚ ਸੁਣੇਗਾ, ਰਸਨਾ ਤੋਂ ਉੱਚੀ ਉਚਾਰਨ ਕਰੇਗਾ। ਸੋ ਮਨ ਦੇ ਪ੍ਰੇਮ ਸਹਿਤ ਜਿਹੜਾ ਸਾਂਝ ਪਾਵੇਗਾ ਇਸ ਸ਼ਬਦ ਨਾਲ ਅਤੇ ਸੰਤਰ ਰਵੈ ਹਰਨਾਮਾ, ਇਹ ਬਾਣੀ ਦੇ ਅਭਿਆਸ ਰਾਹੀਂ ਫਿਰ ਅੰਦਰ ਜਿਹੜਾ ਵਾਹਿਗੁਰੂ ਦਾ ਨਾਮ ਰਤਨ ਆ ਗੁੱਝਾ ਜਿਹੜਾ ਅੰਦਰ, ਉਹ ਪ੍ਰਗਾਸ਼ ਹੋ ਜਾਵੇਗਾ, ਰਵੈ ਉਹਦੇ ਤੱਕ ਪਹੁੰਚ ਹੋ ਜਾਵੇਗੀ, ਉਹ ਵਾਹਿਗੁਰੂ ਦੇ ਅੰਦਰ ਨਾਮ ਦੀ ਰੌਂ ਪੈਦਾ ਹੋ ਜਾਵੇ, ਅੰਦਰਲਾ ਨਾਮ ਜਿਹੜਾ ਪ੍ਰਗਟ ਹੋ ਜਾਵੇ। ਜਦੋਂ ਅੰਦਰਲਾ ਨਾਮ ਪ੍ਰਗਟ ਹੋ ਗਿਆ ਉਦੋਂ ਪ੍ਰਗਾਸ਼ ਹੋ ਜਾਵੇਗਾ ਅੰਦਰ। ਸੋ ਗੁਰਪੂਰਾ ਭੇਟਿਓ ਵੱਡ ਭਾਗੀ ਮਨਹ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ, ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਹੋਣਾ ਹੈ, ਪੂਰਿਆਂ ਗੁਰਾਂ ਦੀ ਬਖਸ਼ਿਸ਼ ਨਾਲ ਮਨ ਦੇ ਵਿੱਚ ਪ੍ਰਗਾਸ਼। ਸੋ ਆਪਣੇ ਸਤਿਗੁਰ ਕੈ ਬਲਿਹਾਰਾ, ਆਗੈ ਸੁਖ ਪਾਤਸ਼ਾਹ ਸੁਖ ਸਹਿਜਾ, ਘਰ ਆਨੰਦ ਹਮਾਰਾ, ਜਿਸ ਗੁਰੂ ਕੇ ਸਿੱਖ ਦੇ ਹਿਰਦੇ ਅੰਦਰ ਇਹ ਪ੍ਰਗਾਸ਼ ਹੋ ਜਾਂਦਾ ਹੈ, ਗਿਆਨ ਹੋ ਜਾਂਦਾ, ਵਾਹਿਗੁਰੂ ਦਾ ਨਾਮ ਦਾ ਝਰਨਾ ਜਿਹੜਾ ਹੈ ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਝਰਨਾ ਚੱਲਦਾ ਨਿੱਜਰੋਂ ਗੁਰਮੁਖ ਬਾਣੀ ਅੱਗੜ ਕਢਾਵੈ, ਉਹ ਨਾਮ ਦਾ ਝਰਨਾ ਫੁਆਰਾ ਜਿਹੜਾ ਫੁੱਟ ਪੈਂਦਾ ਹੈ, ਉਹਦੇ ਫਿਰ ਘਰ ਵਿੱਚ ਆਨੰਦ ਹੀ ਆਨੰਦ, ਹਿਰਦੇ ਰੂਪੀ ਘਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੋਗ, ਚਿੰਤਾ, ਝੋਰਾ, ਟੈਨਸ਼ਨ ਨਹੀਂ ਰਹਿ ਜਾਂਦਾ। ਸੋ ਆਗੈ ਸੁਖ ਪਾਤਸ਼ਾਹ ਸੁਖ ਸਹਿਜਾ, ਘਰ ਆਨੰਦ ਹਮਾਰਾ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਗੁਰੂ ਕਾ ਪਹਿਲਾ ਪ੍ਰਗਾਸ਼ ਦਿਹਾੜਾ, ਸੋ ਸਾਧ ਸੰਗਤ ਜੀ ਆਪਾਂ ਮਨਾ ਰਹੇ ਹਾਂ, ਮਹਾਰਾਜ ਸਾਹਿਬ ਮਿਹਰ ਕਰਨ, ਗੁਰੂ ਕੀ ਬਾਣੀ ਦਾ ਉਹ ਟਾਸਰਾ ਸਾਨੂੰ ਮਿਲ ਜਾਵੇ, ਮਨ ਬਾਣੀ ਸਰੀਰ ਕਰਕੇ। ਸਤਿਗੁਰਾਂ ਨੇ ਆਪ ਬਚਨ ਕਹੇ ਨੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ, ਸਾਨੂੰ ਇੱਕੋ ਇੱਕ ਆਸਰਾ ਹੈ ਗੁਰੂ ਕੀ ਬਾਣੀ ਦਾ ਹੈ। ਸੋ ਅਸੀਂ ਗੁਰਬਾਣੀ ਦੇ ਨਾਲ ਹੀ ਲੱਗੇ ਰਹਿੰਦੇ ਹਾਂ, ਇਹ ਸੱਚੇ ਪਾਤਸ਼ਾਹ ਹਰ ਵੇਲੇ ਗੁਰਬਾਣੀ ਦੇ ਨਾਲ ਹੀ ਲੱਗੇ ਰਹੀਏ। ਸੋ ਸਾਨੂੰ ਗੁਰਬਾਣੀ ਦੀ ਇਹ ਸਥਾਈ ਹੈ, ਟੇਕ ਹੈ, ਹੋਰ ਕੋਈ ਨਹੀਂ, ਇੱਕੋ ਇੱਕ ਬਾਣੀ ਦਾ ਆਸਰਾ ਮਿਲ ਜਾਵੇ, ਹੈਰਾਨ ਹੋ ਜਾਈਦਾ ਜਦੋਂ ਇਹੋ ਜਿਹੇ ਮੁਲਕਾਂ ਵਿੱਚ ਵੀ ਅਖਬਾਰ ਪੜ੍ਹੀ ਦੇ, ਅਖਬਾਰ ਛਾਪਣ ਵਾਲੇ ਵੀ ਪੰਜਾਬੀ ਸਰਦਾਰ, ਅਤੇ ਜਦੋਂ ਐਡਾਂ ਪੜ੍ਹੀ ਦੀਆਂ ਮੁਸਲਮਾਨਾਂ ਦੀਆਂ, ਪੰਡਿਤਾਂ ਦੀਆਂ, ਹੈਰਾਨ ਹੋ ਜਾਈਦਾ ਕਿੱਧਰ ਨੂੰ ਇਹ, ਕਿੱਥੇ ਅਕਲ ਖੜੋਤੀ ਹੋਈ ਹੈ। ਸੋ ਗੁਰਬਾਣੀ ਦਾ ਇਹਦਾ ਮਤਲਬ ਟੁੱਟੇ ਹੋਏ ਲੋਕ ਨੇ ਨਾ ਗੁਰਬਾਣੀ ਨਾਲ, ਗੁਰਬਾਣੀ ਦਾ ਆਸਰਾ ਨਹੀਂ। ਕਿਹੜੀਆਂ ਕਿਹੜੀਆਂ ਆਏ ਕਰ ਦਿਆਂਗੇ, ਮਿੰਟ 'ਚ ਸਰੋਂ ਜਮਾ ਦਿਆਂਗੇ। ਵੇਖੋ ਕਿੰਨੇ ਕਿੰਨੇ ਪੇਜ ਭਰੇ ਪਏ ਅਖਬਾਰਾਂ ਦੇ, ਇਹ ਸਗੋਂ ਉੱਥੇ ਨਹੀਂ ਹੁੰਦਾ ਇਹ, ਕਿਉਂ ਆ ਇਹ? ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ। ਸਤਿਗੁਰਾਂ ਕਿਹਾ ਸਾਡੀ ਸਭ ਤੋਂ ਪਿਆਰੀ ਚੀਜ਼ ਜਿਹੜੀ ਆ ਉਹ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨ ਮਨ ਤੇ ਟਾਰੀ ਰੇ। ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਤੁਹਾਡੀ ਪਿਆਰੀ ਚੀਜ਼ ਕਿਹੜੀ ਹੈ ਜਿਹੜੀ ਇਸ ਤੁਹਾਨੂੰ ਸਭ ਤੋਂ ਵੱਧ ਪਿਆਰੀ ਲੱਗਦੀ, ਉਂਝ ਤੁਸੀਂ ਵੈਰਾਗ ਪ੍ਰੇਮ ਵਿੱਚ ਹੀ ਰਹਿੰਦੇ ਹਰ ਵੇਲੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਸਾਡੀ ਪਿਆਰੀ ਹੈ ਤਾਂ ਇੱਕੋ ਇੱਕ ਗੁਰਬਾਣੀ ਹੈ, ਅੰਮ੍ਰਿਤ ਦੀ ਧਾਰਾ ਵਾਂਗ ਇੱਕ ਰਸ ਮਿੱਠੀ ਹੈ, ਜੋ ਮਿੱਠਾ ਨਾਮ ਰਸ ਆ ਜੀ ਦੇ ਸ਼ਬਦ ਵਿੱਚ। ਅੰਮ੍ਰਿਤ ਧਾਰੀ ਉਹ ਗੁਰਬਾਣੀ ਹੈ, ਅੰਮ੍ਰਿਤ ਦੀ ਧਾਰਾ ਵਾਂਗ ਮਿੱਠੀ, ਜਿਹਨੂੰ ਕਿਹਾ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਸੱਚੀ ਬਾਣੀ ਮਿੱਠੀ ਹੈ ਅੰਮ੍ਰਿਤ ਦੀ ਧਾਰਾ ਵਾਂਗ, ਇੱਕ ਰਸ ਜਿਵੇਂ ਸ਼ਹਿਦ ਦੀ ਧਾਰਾ ਚੁੰਦੀ ਹੋ ਮੂੰਹ ਵਿੱਚ ਕਿਸੇ ਦੇ ਚਵਾ ਦੇਈਏ ਮਿੱਠਾ ਸ਼ਹਿਦ, ਐਸੀ ਇਹ ਬਾਣੀ ਹੈ। ਜਿਹਨੇ ਪੀ ਲਈ ਸ਼ਬਦ ਰਸ ਨੂੰ ਮਾਣ ਲਿਆ, ਤਿਸ ਮੋਖ ਦੁਆਰ ਉਹਦੀ ਕਲਿਆਣ ਹੋ ਜਾ, ਮੁਕਤੀ ਦਾ ਦਰਵਾਜ਼ਾ ਗਿਆਨ ਆਪਣੇ ਨਿਜਾਨੰਦ ਵਿੱਚ ਪਹੁੰਚਾ ਦਿੰਦੀ ਹੈ ਪਾਵਨ ਬਾਣੀ। ਸਾਡੀ ਪਿਆਰੀ ਇੱਕੋ ਇੱਕ ਬਾਣੀ ਹੈ, ਗੁਰਨਿਮਖ ਨਾ ਮਨ ਤੇ ਟਾਰੀ ਰੇ। ਗੁਰੂ ਨਾਨਕ ਦੇਵ ਸਾਹਿਬ ਨੇ ਕਿਰਪਾ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਪਿਤਾ ਸਤਿਗੁਰੂ ਦੀ ਇੱਕ ਨਿਮਖ ਮਤ ਅੱਖ ਫਰਕਣ ਜਿੰਨਾ ਸਮਾਂ ਵੀ ਸਾਡੇ ਮਨ ਤੋਂ ਦੂਰ ਨਹੀਂ ਕੀਤੀ ਹੈ ਬਾਣੀ, ਹਰ ਵੇਲੇ ਬਾਣੀ ਨਾਲ ਜੁੜੇ ਰਹਿੰਦੇ ਹਾਂ। ਐਸੀ ਇਹ ਬਾਣੀ ਹੈ, ਦੁਨੀਆ ਦੀਆਂ ਖਾਹਿਸ਼ਾਂ ਪੂਰੀਆਂ ਕਰਦੀ, ਸੁੱਖ ਦਿੰਦੀ ਹੈ, ਪਰਲੋਕ ਦੀ ਮੁਕਤੀ ਦਿੰਦੀ ਹੈ। ਜੋ ਮੰਗਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ। ਗੁਰੂ ਪਦਵੀ ਹੈ, ਸਰਬੱਗ ਹੈ, ਸਰਬਕਲਾ ਸਮਰੱਥ ਹੈ ਬਾਣੀ। ਇਹ ਲੋਕ ਦੇ ਸੁੱਖ ਪਰਲੋਕ ਦੇ ਸੁੱਖ ਝੋਲੀ ਵਿੱਚ ਪਾਉਂਦੀ, ਫਿਰ ਵੀ ਬਾਣੀ ਨਾਲੋਂ ਟੁੱਟ ਕੇ ਕਿਹੋ ਜਿਹੀਆਂ ਐਡਾ ਕਿਵੇਂ ਅਸੀਂ ਉਹਨਾਂ ਦੇ ਮਗਰ ਸਾਡੇ ਲੋਕ ਜਿਹੜੇ ਅਣਜਾਣ ਨੇ ਲੱਗਦੇ ਹਨ, ਤਾਂ ਹੀ ਐਡਾ ਆਉਂਦੀਆਂ ਨੇ ਨਾ। ਸੋ ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਸੀ ਗੁਰਬਾਣੀ ਜਿੱਡਾ ਕੋਈ ਸਮਰੱਥਾਵਾਨ ਨਹੀਂ ਹੈ, ਜਿੱਡਾ ਵੱਡਾ ਅਕਾਲ ਪੁਰਖ ਸਮਰੱਥਾਵਾਨ ਉਡੀ ਬਾਣੀ ਉਹਦੇ ਦਰ ਤੋਂ ਆਈ ਹੈ, ਉਹਦਾ ਰੂਪ ਹੈ, ਗੁਰੂ ਪਰਮੇਸ਼ਰ ਦਾ ਸਾਕਾਰ ਰੂਪ ਹੈ ਨਿਰਾਕਾਰ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਾਵਰ ਨਾ ਕੋਏ। ਇਹ ਵੀ ਪਾਵਨ ਬਚਨ ਸੱਚੇ ਪਾਤਸ਼ਾਹ ਨੇ ਕੀਤੇ ਹੈ ਕਿ ਧੰਨ ਹੈ ਬਾਣੀ, ਨਿਰੰਕਾਰ ਦਾ ਸਰੂਪ ਹੈ, ਅਕਾਲ ਪੁਰਖ ਦੇ ਦਰ ਤੋਂ ਆਈ ਹੈ ਅਕਾਲੀ ਬਾਣੀ, ਇਹਦੇ ਜਿੱਡੀ ਵੱਡੀ ਸਮਰੱਥਾ ਕਿਸੇ ਵਿੱਚ ਕੋਈ ਨਹੀਂ ਹੈ ਦੂਜੇ ਵਿੱਚ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ, ਇੰਨੀ ਪਹਿਲਾਂ ਕਿਉਂ ਪ੍ਰਗਾਸ਼ ਕੀਤਾ ਗਿਆ ਬਾਣੀ? ਗੁਰੂ ਤਾਂ ਸਾਧ ਸੰਗਤ ਜੀ ਧੁਰੋਂ ਹੀ ਹੈ। ਸੋ ਪਹਿਲਿਆਂ ਸਤਿਗੁਰਾਂ ਨੇ ਬਾਣੀ ਨੂੰ ਗੁਰੂ ਵਾਚਕ ਕਥਨ ਕੀਤਾ ਹੈ, ਪਰ ਅਜੇ ਗੁਰਤਾ ਗੱਦੀ ਅਤੇ ਪੰਜ ਸਰੂਪ ਹੋਰ ਧਾਰਨ ਕਰਨੇ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ ਨੇ ਔਰ ਦਸਵੇਂ ਸਰੂਪ ਵਿੱਚ ਜਾ ਕੇ ਗੁਰਿਆਈ ਪਦਵੀ ਬਖਸ਼ਿਸ਼ ਕਰਨੀ ਅਤੇ ਬਾਣੀ ਸੰਪੂਰਨ ਹੋਣੀ ਹੈ। ਅਜੇ ਸੰਪੂਰਨ ਵੀ ਨਹੀਂ ਹੈ ਅਤੇ ਇਹ ਸਾਰਾ ਪ੍ਰਗਾਸ਼ ਚਵਰ ਛਤਰ ਤਖ ਦੇ ਮਾਲਕ ਗੁਰਮਰਿਆਦਾ ਜਿਹੜੀ ਸਤਿਕਾਰ ਦੀ ਪਹਿਲਾਂ ਇੰਨਾ ਕਿਉਂ ਕਰਨੀ? ਕਿਉਂਕਿ ਬਾਣੀ ਨੂੰ ਅਖੰਡ ਰੱਖਣ ਵਾਸਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਰੱਖੀ, ਇਹ ਕੀਤਾ ਪਹਿਲਾ ਪ੍ਰਗਾਸ਼। ਸੋ ਇਹਦੇ ਕਾਰਨ ਭਾਵੇਂ ਕਈ ਨੇ, ਮੁੱਖ ਵਾਕ ਵੀ ਲੰਬੇ ਹਨ, ਇਸ ਕਰਕੇ ਆਪਾਂ ਜਿੰਨੀ ਕੁ ਥੋੜ੍ਹੀ ਕੁ ਵਿਚਾਰ ਹੀ ਰੱਖ। ਸੋ ਪਹਿਲਾ ਕਾਰਨ ਕਿ ਬਾਣੀ ਵਿੱਚ ਰਲਗੱਡ ਹੋ ਰਹੀ ਸੀ, ਬਾਣੀ ਜਿਹੜੀ ਸੀ ਉਹ ਕਿਸੇ ਤਰੀਕੇ ਨਾਲ ਇਹਦੇ ਵਿੱਚ ਰਲਗੱਡ ਨਾ ਹੋਵੇ, ਜਿਉਂ ਦੀ ਤਿਉਂ ਰਵੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਦਮ ਕੀਤਾ, ਸਾਰੀ ਬਾਣੀ ਨੂੰ ਇਕੱਤਰ ਕਰਕੇ ਤਸਦੀਕ ਕੀਤਾ, ਇੱਕ ਥਾਂ। ਦੂਜਾ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਵੀ ਹੁਣ ਬਹੁਤ ਸਿੱਖ ਸੰਗਤਾਂ ਕਰੋੜਾਂ ਤੱਕ ਫੈਲ ਚੁੱਕੇ ਨੇ ਸਿੱਖ, ਗੁਰੂ ਨਾਨਕ ਦੀ ਸਿੱਖੀ ਸੰਸਾਰ ਵਿੱਚ ਮਹਿਮਾ ਪ੍ਰਕਾਸ਼ ਨੇ ਇਹੋ ਹੀ ਨਿਰਣਾ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਹੁਣ ਸਿੱਖ ਪੰਥ ਜਿਹੜਾ ਵਾ ਬਾਬੇ ਨਾਨਕ ਦੇ ਸਿੱਧੇ ਰਸਤੇ ਦਰਸਾਏ ਹੋਏ ਭਗਤੀ ਭਾਵ ਦੇ ਸਿੱਧੇ ਰਸਤੇ ਨੂੰ ਅਪਣਾਉਣ ਵਾਲਾ ਪੰਥ ਜਿਹੜਾ ਰਸਤਾ ਬਹੁਤ ਫੈਲ ਗਿਆ, ਸਿੱਖੀ ਬਹੁਤ ਫੈਲ ਗਈ ਸੰਸਾਰ ਵਿੱਚ। ਉਹਨਾਂ ਦੀ ਅਗਵਾਈ ਵਾਸਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੈ, ਗ੍ਰੰਥ ਵੀ ਚਾਹੀਦਾ ਹੈ। ਦੂਜਾ ਕਾਰਨ ਇਹ, ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਨੂੰ ਇਕੱਤਰ ਕਰਕੇ ਸਾਧ ਸੰਗਤ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮਾਨ ਮਰਿਆਦਾ ਕਾਇਮ ਕੀਤੀ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਇੰਨੀ ਕਮਾਈ ਕੀਤੀ ਕਿ ਗੁਰਸਿੱਖੀ ਦੀ ਹੱਦ ਹੋ ਗਈ, ਉਸ ਤੋਂ ਵੱਧ ਕੋਈ ਗੁਰਸਿੱਖੀ ਕਮਾ ਨਹੀਂ ਸਕਿਆ। ਸੋ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸਤਿਕਾਰ ਦਿੱਤਾ, ਮਾਣ ਦਿੱਤਾ, ਪਹਿਲੇ ਗ੍ਰੰਥੀ ਸਾਹਿਬਾਨ ਥਾਪਿਆ। ਉਹਨਾਂ ਦੇ ਰਾਹੀਂ ਇਹ ਪ੍ਰਗਾਸ਼ ਹੋਇਆ ਅੱਜ ਵਾਲੇ ਦਿਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਰਾਮਸਰ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ 'ਤੇ ਚੁਕਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪ ਚੌਰ ਕਰਦੇ ਹੋਏ ਆਏ ਨੰਗੇ ਚਰਨੀ ਸਾਰੀ ਸੰਗਤ ਸੰਖ ਵਜਾਉਂਦੀ ਫੁੱਲ ਵਰਸਾਉਂਦੀ ਹੋਈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ 5 ਵਜੇ ਦੇ ਕਰੀਬ ਭਾਦਰੋਂ ਸੁਦੀ ਏਕਮ ਸੰਨ 1604 ਈਸਵੀ ਵਿੱਚ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਪ੍ਰਗਾਸ਼ ਪੀੜਾ ਸਾਹਿਬ ਦੇ ਉੱਪਰ ਸੋਹਣਾ ਸਤਿਗੁਰੂ ਦਾ ਸਰੂਪ ਲਿਆ ਕੇ ਸੁਭਾਏਮਾਨ ਕਰਾਇਆ। ਫਿਰ ਮਹਾਰਾਜ ਸਾਹਿਬ ਜੀ ਨੇ ਮੱਥਾ ਟੇਕਿਆ, ਸੂਖਸ਼ਮ ਅਰਦਾਸ ਕੀਤੀ ਪਹਿਲੇ ਸਤਿਗੁਰਾਂ ਦਾ ਨਾਮ ਲੈ ਕੇ, ਅਤੇ ਬਾਬਾ ਬੁੱਢਾ ਸਾਹਿਬ ਉਸ ਵੇਲੇ ਚੌਰ ਆਪ ਫੜੀ ਕਿਹਾ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਪ੍ਰਗਾਸ਼ ਕਰੋ, ਸ਼ਬਦ ਭਾਵੇਂ ਉੱਥੇ ਖੋਲੋ ਹੀ ਆਇਆ ਹੈ, ਸੋ ਦਿਦਾਰੇ ਕਰਾਵੋ, ਮੁੱਖ ਵਾਕ ਲਵੋ। ਸੱਜੇ ਪਾਸਿਓਂ ਜਿੱਧਰੋਂ ਸ਼ੁਰੂਆਤ ਹੁੰਦੀ ਹੈ ਪਹਿਲਾ ਸ਼ਬਦ ਜਿਹੜਾ ਸਭ ਤੋਂ ਉੱਤੇ, ਸੋ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੀ ਜਦੋਂ ਅਰਦਾਸ ਤੋਂ ਬਾਅਦ ਇਹ ਆਗਿਆ ਹੋਈ ਉਹਨੂੰ ਸਵੀਕਾਰ ਕਰਦੇ ਹੋਏ ਹੱਥ ਜੋੜ ਕੇ ਕਿਹਾ, ਸਤ ਬਚਨ। ਜਿਵੇਂ ਸਤਿਗੁਰਾਂ ਨੇ, ਬਾਬਾ ਬੁੱਢਾ ਸਾਹਿਬ ਉਹ ਗੁਰਸਿੱਖ ਨੇ ਜਿਹੜੇ ਸਤਿਗੁਰਾਂ ਨਾਲ ਇੱਕ ਮਿੱਕ ਮਿਲੇ ਹੋਏ ਨੇ, ਸੋ ਸਤਿਗੁਰੂ ਦੀ ਮੱਤ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਘਰ ਕਰ ਗਈ ਉਹਨਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਸੀ ਇਸ ਕਰਕੇ ਵੀ ਇਉਂ ਕਰਨਾ ਹੈ। ਜਿਵੇਂ ਸਤਿਗੁਰੂ ਹਿਰਦਾ ਮਰਜ਼ਾਦਾ ਕਾਇਮ ਕਰਨੀ ਚਾਹੁੰਦੇ ਸੀ, ਮਨੋਂ ਚਾਹੁੰਦੇ ਸੀ, ਉਵੇਂ ਬਾਬਾ ਜੀ ਨੇ ਇਸੇ ਕਰਕੇ ਉਹਨਾਂ ਨੇ ਲਾਇਆ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ, ਕਿਉਂਕਿ ਬ੍ਰਹਮ ਗਿਆਨੀ ਸਨ, ਮਹਾਂਪੁਰਖ ਸਤਿਗੁਰਾਂ ਨਾਲ ਮਿਲੇ ਹੋਏ ਇੱਕ ਮਿੱਕ ਅੰਤਰਾਤਮੇ। ਸੋ ਬਾਬਾ ਜੀ ਨੇ ਸੱਤ ਬਚਨ ਕਹਿ ਕੇ ਉਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋ ਹਿੱਸਿਆਂ ਵਿੱਚ ਬੜੇ ਅਦਬ ਨਾਲ, ਲਚਕ ਨਾਲ, ਸੋ ਪ੍ਰਗਾਸ਼ ਕੀਤਾ ਵਿਚਕਾਰੋਂ ਅਤੇ ਨਮਸਕਾਰ ਕੀਤੀ, ਸਿਰ ਝੁਕਾਇਆ। ਸੋ ਇਤਿਹਾਸ ਵਿੱਚ ਪਾਵਨ ਬਚਨ ਆਉਂਦੇ ਨੇ, ਮਹਾਰਾਜ ਸਾਹਿਬ ਨੇ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ, ਆਵਾਜ਼ਾਂ ਲਿਓ ਸਾਰਾ ਪੰਥ ਸੁਣੇ ਸੰਗਤਾਂ ਸੁਣ। ਹਰਿਮੰਦਰ ਸਾਹਿਬ ਭਰਿਆ ਹੋਇਆ ਸੀ, ਬਾਹਰ ਵੀ ਸੰਗਤਾਂ ਬੈਠੀਆਂ ਸੀ, ਪੁਲ ਤੱਕ ਡਿਊਟੀ ਤੱਕ ਚਾਰ ਚੁਪੇਰੇ ਸੰਗਤ ਹੀ ਸੰਗਤ। ਸੋ ਖੁੱਲ੍ਹਾ ਕੜਾਹ ਪ੍ਰਸ਼ਾਦ ਬਣਾਇਆ ਗਿਆ ਸੀ ਉਸ ਦਿਨ, ਸਾਰਾ ਦਿਨ ਬੜਾ ਕੜਾਹ ਪ੍ਰਸ਼ਾਦ ਲੰਗਰ ਵਰਤੇ ਖੁਸ਼ੀ ਵਿੱਚ। ਉਸ ਵੇਲੇ ਅਦਬ ਸਹਿਤ ਗ੍ਰੰਥ ਤਬ ਖੋਲ੍ਹਾ, ਲੇ ਆਵਾਜ਼ ਬੁੱਢਾ ਤਬ ਬੋਲਾ, ਬੜੇ ਸਤਿਕਾਰ ਨਾਲ ਪ੍ਰੇਮ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ਼ ਕੀਤਾ, ਆਵਾਜ਼ਾਂ ਲੈ ਕੇ ਉੱਚੀ ਸੁਣਾਉਣਾ ਕੀਤਾ। ਸੂਹੀ ਮਹੱਲਾ 5ਵਾਂ ਸ਼ੰਤ ਬਾਣੀ ਵਿੱਚੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਸ਼ਬਦ, ਸੋ 782 ਅੰਗ ਅਤੇ ਸੁਭਾਏ ਮਾਨ ਸੂਹੀ ਰਾਗ ਦੇ ਅੰਦਰ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਹਿਲਾ ਸ਼੍ਰੀ ਮੁੱਖ ਵਾਕ ਹੁਕਮਨਾਮਾ ਸੀ ਜਿਹਨੇ ਦੱਸਿਆ ਕਿ ਮਹਾਂਪੁਰਖਾਂ ਦੇ ਕਾਰਜਾਂ ਵਿੱਚ ਆਪ ਖੜੋਂਦਾ ਹੈ। ਸੋ ਕੰਮ ਕਰਾਉਣ ਆਇਆ, ਜੇ ਆਪ ਆਇਆ ਤਾਂ ਸਮਝੋ ਵੀ ਇਹ ਅਕਾਲ ਪੁਰਖ ਦੀ ਰਜਾ ਹੀ ਹੈ, ਉਹਦੀ ਮੌਜ ਸੀ ਕਿ ਦੁਨੀਆ ਦਾ ਮਹਾਨ ਤੀਰਥ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਬਣਨਾ ਸੀ। ਉਹਦੇ ਵਿੱਚ ਪੂਰਾ ਤੀਰਥ ਜਿਹੜਾ ਸਤਿਗੁਰੂ ਹੈ, ਕਲਯੁੱਗ ਦੇ ਵਿੱਚ ਮਹਾਨ ਤੀਰਥ, ਸੋ ਪੂਰੇ ਸਤਿਗੁਰੂ ਦਾ ਪ੍ਰਗਾਸ਼ ਹੋਣਾ ਸੀ, ਜਿਵੇਂ ਵਾਹਿਗੁਰੂ ਨੂੰ ਪਾਉਂਦਾ ਸੀ। ਸੰਤਾਂ ਕੇ ਕਾਰਜ ਆਪ ਖਲੋਇਆ, ਇਹੋ ਮੁੱਖ ਵਾਕ ਜਦੋਂ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਹੁੰਦੀ ਸੀ ਉਦੋਂ ਉਚਾਰਨ ਕੀਤਾ ਸੀ ਹਰਕੀ ਪੌੜੀ ਵਾਲੇ ਥਾਂ 'ਤੇ। ਵਾਹਿਗੁਰੂ ਨੂੰ ਸਾਕਾਰ ਰੂਪ ਆ ਕੇ ਸੇਵਾ ਕਰਦਿਆਂ ਵੇਖਿਆ ਸੀ, ਸਾਰੀ ਕਾਇਨਾਤ ਨੂੰ, ਗੁਪਤ ਸ੍ਰਿਸ਼ਟੀ ਨੂੰ ਦੇਵਤਿਆਂ ਦੇ ਰੂਪ ਵਿੱਚ ਜਦੋਂ ਵੇਖਿਆ ਸੀ ਸੇਵਾ ਕਰਦਿਆਂ ਹੋਇਆਂ। ਹਰਕੀ ਪੌੜੀ ਵਾਲੇ ਥਾਂ ਜਿੱਥੋਂ ਚੂੜਾ ਲੈਂਦੇ ਹਾਂ, ਜਦੋਂ ਸਰੋਵਰ ਦੀ ਕਾਰ ਸੇਵਾ ਹੋ ਰਹੀ, ਉਸ ਵੇਲੇ ਸ਼੍ਰੀ ਮੁੱਖ ਵਾਕ ਉਚਾਰਨ ਕੀਤਾ ਸੀ ਵੇ ਕਿ ਆਪ ਵਾਹਿਗੁਰੂ ਆਇਆ ਹੈ ਸਰੋਵਰ ਦੀ ਕਾਰ ਸੇਵਾ ਕਰਾਉਣ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅਤੇ ਅੱਜ ਜਦੋਂ ਪ੍ਰਗਾਸ਼ ਕੀਤਾ ਹਰਿਮੰਦਰ ਸਾਹਿਬ ਵਿੱਚ, ਉਹੀ ਮੁੱਖ ਵਾਕ ਆਇਆ, ਵੇਖੋ ਕੁਦਰਤ ਅਕਾਲ ਪੁਰਖ ਦੀ ਬਖਸ਼ਿਸ਼। ਸੋ ਇਉਂ ਬਾਬਾ ਬੁੱਢਾ ਸਾਹਿਬ ਜੀ ਨੇ ਸਾਰਾ ਮੁੱਖ ਵਾਕ ਸ਼ੰਤ ਚਾਰ ਪੌੜੀਆਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਸੰਗਤ ਨੇ ਜੈ ਜੈਕਾਰ ਕੀਤੀ, ਸਾਰਾ ਦਿਨ ਲੰਗਰ ਪ੍ਰਸ਼ਾਦ ਖੁੱਲ੍ਹਾ ਵਰਤਦਾ ਰਿਹਾ, ਬੜੀ ਪ੍ਰਸੰਨਤਾ ਹੋਈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੇਵਾ ਸੁੱਖ ਆਸਣ ਦੀ ਬਹੁਤ ਅੱਦ ਪ੍ਰੇਮ ਨਾਲ, ਰਾਤ ਨੂੰ ਜਿੱਥੇ ਆਪ ਰਹਿੰਦੇ ਸੀ ਕੋਠਾ ਸਾਹਿਬ ਸਥਾਨ ਵਿੱਚ, ਸੋ ਕੋਠਰੀ ਸੀ ਉੱਥੇ ਛੋਟੀ ਜਿਹੀ, ਸ਼੍ਰੀ ਅਕਾਲ ਤਖ਼ਤ ਸਾਹਿਬ ਨਹੀਂ ਬਣਿਆ ਸੀ ਉਸ ਵੇਲੇ, ਅੱਜ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਐਨ ਕੋਠਾ ਸਾਹਿਬ ਜਿੱਥੇ ਸੁੱਖ ਆਸਣ ਹੁੰਦਾ, ਪਾਲਕੀ ਸਾਹਿਬ ਜਾਂਦੀ ਰਾਤ ਨੂੰ, ਉਹ ਥਾਂ 'ਤੇ ਜਿੱਥੇ ਆਪਣਾ ਰਹਿਣ ਵਾਲਾ ਟਿਕਾਣਾ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਨਵਾਂ ਪਲੰਘ ਬਣਾਇਆ, ਸੋਹਣਾ ਆਸਣ ਲਾਇਆ। ਇਹ ਨਹੀਂ ਕਿ ਉਹੀ ਆਸਣ ਜਿਹਦੇ 'ਤੇ ਆਪ ਬਿਰਾਜਦੇ, ਕਿੰਨਾ ਸਤਿਕਾਰ, ਕਿੰਨਾ ਭੈ, ਕਿੰਨਾ ਅਦਬ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਨਵੀਂ ਸਾਰੀ ਸੇਜਾ ਲਓ, ਜਦੋਂ ਪੁੱਛਿਆ ਵੀ ਕਿੱਥੇ ਆਸਣ ਹੋ ਪੋਥੀ ਸਾਹਿਬ ਜੀ ਦਾ, ਭਾਈ ਗੁਰਦਾਸ ਸਾਹਿਬ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ, ਕੀ ਪੀੜੇ ਦੇ ਉੱਪਰ ਹੀ, ਇੱਥੇ ਹੀ ਹਰਿਮੰਦਰ ਸਾਹਿਬ ਵਿੱਚ, ਸੋਹਣੀ ਜਗ੍ਹਾ। ਮਹਾਰਾਜ ਨੇ ਕਿਹਾ ਨਹੀਂ ਭਾਈ, ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰ। ਇਹ ਗੁਰੂ ਹੈ ਬਾਣੀ, ਪ੍ਰਤੱਖ ਦੇਹ ਵਾਹਿਗੁਰੂ ਦਾ ਹੈ। ਸੋ ਪੂਰਾ ਸਤਿਕਾਰ, ਜਿੱਥੇ ਸਾਡਾ ਜਿਸ ਕੋਠੜੀ ਵਿੱਚ ਰਹਿਣਾ ਉੱਥੇ ਇਹਨਾਂ ਦਾ ਸੁੱਖ ਆਸਣ ਕਰਨਾ ਹੈ। ਅਤੇ ਆਪ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡੀ ਥੱਲੇ ਆ, ਸੋ ਚਾਦਰ ਵਿਛਾ ਦਿਓ, ਅਸੀਂ ਅੱਜ ਤੋਂ ਬਾਅਦ ਇਹਨਾਂ ਦੇ ਥੱਲੇ ਨਾਲੇ ਨਿਗਰਾਨੀ ਨਾਲੇ ਅਦਬ ਸਤਿਕਾਰ ਹੇਠਾਂ ਭੁੰਜੇ ਸੋਇਆ ਕਰਾਂਗੇ। 2 ਸਾਲ ਮਹਾਰਾਜ ਸਾਹਿਬ ਰਹੇ ਨੇ, 6 'ਚ ਸ਼ਹੀਦੀ ਹੁੰਦੀ ਹੈ ਬਾਣੀ ਨੂੰ ਖੰਡ ਰੱਖਣ ਵਾਸਤੇ। ਸੋ ਥੱਲੇ ਹੀ ਸੱਚੇ ਪਾਤਸ਼ਾਹ ਬਰਾਜ ਦੇ ਰਹੇ। ਸੋ ਇਉਂ ਅਦਬ ਸਤਿਕਾਰ ਸਾਰਾ ਆਪ ਜੀ ਨੇ ਕਾਇਮ ਕੀਤਾ ਪਹਿਲੋਂ ਹੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸਤਿਗੁਰਾਂ ਦੇ ਪਹਿਲੇ ਪ੍ਰਗਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸੋ ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਜੋ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ ਲੱਗਿਆ ਅੰਮ੍ਰਿਤ ਵੇਲੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮਾਂ ਅਖਰੀ ਅਰਥ ਕੇਵਲ ਉਹਨਾਂ ਦੇ ਵਿਚਾਰੀਏ। ਸੋ ਪਾਵਨ 641 ਅੰਗ ਤੋਂ ਪ੍ਰਾਰੰਭ ਹੋ ਕੇ 642 ਅੰਗ 'ਤੇ ਸੰਪੂਰਨ ਹੁੰਦੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸੋਠ ਰਾਗ ਵਿੱਚ ਅਸ਼ਟਪਦੀਆਂ ਬਾਣੀ ਦੇ ਸਿਰਲੇਖ ਹੇਠ ਸੱਚੇ ਪਾਤਸ਼ਾਹ ਜੀ ਸੁੰਦਰ ਉਪਦੇਸ਼ ਬੀਜ ਮੰਤਰ ਰੱਖ ਰਹੇ। ਗੁਰਸਿੱਖਾਂ ਨੇ ਅੰਮ੍ਰਿਤਸਰ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਹਿੰਦੁਸਤਾਨ ਦੀ ਧਰਤੀ 'ਤੇ ਬੜੇ ਕਰਮ ਨੇ, ਕੀ ਉਹ ਪ੍ਰਵਾਨ ਹਨ ਕਲਯੁੱਗ ਦੇ ਵਿੱਚ ਆਪ ਜੀ ਨਾਮ ਜਪਣ ਦਾ, ਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹੋ? ਕੇਵਲ ਉਹ ਕਰਮ ਸੱਚੇ ਪਾਤਸ਼ਾਹ ਲੋਕ ਕਰਦੇ ਨੇ, ਪ੍ਰਵਿਰਤ ਹਨ, ਤਾਂ ਉਹਨਾਂ ਸਾਰੇ ਕਰਮਾਂ ਦਾ ਜਗਿਆਸੂ ਮੁੱਖ ਦੁਆਰਾ ਕਥਨ ਕਰਕੇ, ਸਭ ਤੋਂ ਉੱਤਮ ਕਰਮ ਜਿਹੜਾ ਜਿਹਦੇ ਦੁਆਰਾ ਕਲਿਆਣ ਹੈ, ਹੰਗਤਾ ਮਮਤਾ ਮੇਟ ਕੇ ਅੰਦਰ ਪ੍ਰਗਾਸ਼ ਹੁੰਦਾ ਹੈ, ਇਹ ਕਲਯੁੱਗ ਦੇ ਵਿੱਚ ਕੀ ਸਾਧਨ ਇਹ ਦਰਸਾਇਆ ਹੈ। ਸਭ ਤੋਂ ਉੱਤਮ ਸਾਧਨ ਕੀਰਤਨ ਭਗਤੀ ਹੈ, ਵਾਹਿਗੁਰੂ ਉਹਨਾਂ ਕਰਮਾਂ ਦਾ ਮਹਾਰਾਜ ਨੇ ਖੰਡਨ ਕੀਤਾ ਜਿਨ੍ਹਾਂ ਵਿੱਚ ਪ੍ਰਵਿਰਤ ਸਨ ਲੋਕ, ਪਹਿਲੇ ਯੁੱਗਾਂ ਦੇ ਕਰਮ ਸਨ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਮਾਈ ਤੋਂ ਬਿਨਾਂ ਇਹ ਕਰਮ ਨਿਸ਼ੇਧ ਹਨ, ਉਹਨਾਂ ਦਾ ਖੰਡਨ ਕੀਤਾ ਹੈ। ਸਾਰਿਆਂ ਦਾ ਵੇਰਵਾ ਦੇ ਕੇ ਬਖਸ਼ਿਸ਼ ਕਰ ਰਹੇ ਹਨ, ਜਿਵੇਂ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਬ ਦਾ ਪ੍ਰਕਾਸ਼ ਤਿੰਨਾਂ ਕਾਲਾਂ ਵਿੱਚ ਸੱਤ ਨਾਸ ਹੋਣ ਤੋਂ ਰਹਿਤ ਗੁਰ ਚੇਤਨ ਆ ਕਿਰਿਆ ਮਾਨ ਪ੍ਰਸਾਦ ਆਨੰਦ ਸਰੂਪ ਹੈ। ਸੱਤ ਚੇਤਨ ਆਨੰਦ ਸਰੂਪ ਹੈ। ਜਿਹੜਾ ਸੰਸਾਰ ਹੈ ਉਹਦੀ ਸੱਤਾ ਨਾਲ ਆ ਬਣਿਆ ਹੋਇਆ, ਪਰ ਅਸੱਤ ਜੜ ਦੁੱਖ ਰੂਪ ਹੈ, ਮਾਇਆ ਤੋਂ ਬਣਿਆ ਹੋਇਆ ਸੰਸਾਰ ਉਹਦੇ ਉਲਟ। ਬ੍ਰਹਮ ਸਰੂਪ ਉਹ ਸਦਾ ਕਾਇਮ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਆੰਗਮ ਸਾਧੇ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਪਹਿਲਾਂ ਵੇਦਾਂ ਦਾ ਪਾਠ ਜਿਹੜਾ ਪੜ੍ਹਦੇ ਨੇ, ਸੋ ਵਿਆਕਰਨ ਨੂੰ ਪੜ੍ਹਦੇ ਹਨ ਪਹਿਲਾਂ। ਪਿੰਗਲ ਜੋਤਿਸ਼ ਸੋ ਅਨੁਕਤ ਆਦਿਕ ਛੇ ਪ੍ਰਕਾਰ ਦੀ ਵਿੱਦਿਆ ਬੜੀ ਔਖੀ ਹੈ, ਵਿਆਕਰਨ ਆਦਿਕ ਪੜ੍ਹ ਕੇ ਫਿਰ ਵੇਦਾਂ ਦੀ ਵਿਚਾਰ ਹੁੰਦੀ। ਹਰ ਇੱਕ ਨੂੰ ਵੇਦ ਨਹੀਂ ਆਉਂਦੇ, ਸੰਸਕ੍ਰਿਤ ਭਾਸ਼ਾ ਵਿੱਚ ਔਖੀ ਭਾਸ਼ਾ ਵਿੱਚ 12 ਸਾਲ ਪੰਡਿਤ ਪਹਿਲਾਂ ਵਿਆਕਰਨ ਪੜ੍ਹਾਉਂਦੇ ਸੀ, ਜੋਤਿਸ਼ ਪਿੰਗਲ ਆਦਿਕ ਬੜੀ ਕਠਿਨ ਵਿਆਕਰਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਪੜ੍ਹ ਲਏ, ਪਾਠ ਪੜ੍ਹਿਓ, ਵਿਆਕਰਨ ਆਦਿਕ ਪਾਠ ਬੜਾ ਪੜ੍ਹ ਲਿਆ, ਸਬਕ ਸਿੱਖ ਲਿਆ, ਔਰ ਵੇਦ ਵਿਚਾਰਿਓ ਫਿਰ ਵੇਦਾਂ ਦੀ ਵਿਚਾਰ ਕੀਤੀ। ਨਿਵਲ ਭੁਆੰਗਮ ਸਾਧੇ, ਕੇਵਲ ਪੜ੍ਹਨ ਨਾਲ ਨਹੀਂ, ਸੋ ਜੇ ਮਨ ਵਿੱਚ ਉਪਦੇਸ਼ ਨਾ ਵਸਾਇਆ, ਸੋ ਕਰਮ ਉਪਾਸ਼ਨਾ ਅਤੇ ਗਿਆਨ ਇਹਦਾ ਕਥਨ ਹੈ, ਨਾਮ ਦੁਆਰਾ ਗਿਆਨ ਹੈ, ਉਹਦੇ ਤਾਂ ਹੀ ਵਿਰਲੇ ਕਿਸੇ ਦੀ ਪਹੁੰਚ ਹੁੰਦੀ ਸੀ ਵੇਦਾਂ ਦੇ ਵਿੱਚ। ਇਸ ਕਰਕੇ ਜੇ ਮੰਨਣ ਨਹੀਂ ਕੀਤਾ ਵਾਹਿਗੁਰੂ ਦੇ ਨਾਮ ਨੂੰ, ਭਾਵੇਂ ਸਾਰੇ ਗ੍ਰੰਥ ਇਹੋ ਕਹਿੰਦੇ ਨੇ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ, ਨਾਮ ਤੋਂ ਬਿਨਾਂ ਸਭ ਕੂੜ ਹੈ ਹੋਸ਼ੀਆਂ ਗੱਲਾਂ, ਪਰ ਵਿਚਾਰ ਲਈ ਮੰਨਣ ਨਹੀਂ ਕੀਤਾ, ਕੇਵਲ ਪੜ੍ਹਨ ਨਾਲ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣ, ਕੇਵਲ ਪੜ੍ਹਨ ਨਾਲ ਨਹੀਂ ਭੇਦ ਬੁੱਝਣ ਨਾਲ ਪਤਾ ਸੋ ਪਾਈਦਾ, ਮੰਨਣ ਨਹੀਂ ਕੀਤਾ ਨਿਵਲ ਭੁਆੰਗਮ ਸਾਧੇ। ਇਸੇ ਤਰ੍ਹਾਂ ਯੋਗ ਕਰਮ ਪਤੰਜਲ ਦੇ ਮੁਤਾਬਕ, ਪਤੰਜਲ ਸ਼ਾਸਤਰ ਮੁਤਾਬਕ ਚਿੱਤ ਬਿਰਤੀ ਨੂੰ ਇਕਾਗਰ ਕਰ ਲੈਣਾ ਯੋਗ ਹੈ, ਪਰ ਜੇ ਨਾਮ ਦਾ ਸੋ ਉਚਾਰਨ ਨਹੀਂ ਉਸ ਵੇਲੇ ਨਾਮ ਨਾਲ ਮਨ ਨਹੀਂ ਮਿਲਿਆ ਤਾਂ ਇਹ ਵੀ ਯੋਗ ਇਕਾਗਰ ਨਹੀਂ ਹੁੰਦਾ, ਮਨ ਭਟਕਦਾ ਰਹਿੰਦਾ। ਨਿਵਲ ਭੁਆੰਗਮ ਸਾਧੇ, ਨਿਵਲ ਨੇਤੀ ਕਰਮ ਦੁਆਰਾ ਕਠਿਨ ਸਾਧਨ, ਇਹ ਵੀ ਭੁਆੰਗਮਾਂ ਨਾਲ ਹੀ ਜਿਹੜੀ ਵਲਖਾਂਦੀ ਹੋਈ ਛੇ ਚੱਕਰ ਨੇ ਹਿਰਦੇ ਦੇ ਵਿੱਚ ਸਰੀਰ ਦੇ ਵਿੱਚ, ਔਰ ਉਹਨਾਂ ਦੁਆਲੇ ਮੂਲ ਰੂਪ ਤੋਂ ਇਹ ਕੰਢ ਤੋਂ ਸ਼ੁਰੂ ਹੋ ਕੇ ਦਸਮ ਦੁਆਰ ਤੱਕ ਛੇ ਚੱਕਰਾਂ ਦੇ ਦੁਆਲੇ ਛੇ ਵਾਲੇ ਨੇ ਪਾਏ ਹੋਏ ਨੇ ਸਪਨੀ ਦੀ ਨਿਆਈ। ਵਲਖਾਂਦੀ ਹੋਈ ਇਹ ਨਾੜੀ ਜਿਹੜੀ ਜਾਂਦੀ ਕੰਗਰੋੜ ਦਸਮ ਦੁਆਰ ਰੀੜ ਦੀ ਹੱਡੀ ਦੇ ਨਾਲ ਨਾਲ ਦਸਮ ਦੁਆਰ ਤੱਕ, ਇਹਨੂੰ ਭੁਆੰਗਮਾਂ ਨਾੜੀ ਕਹਿੰਦੇ। ਭੁਆੰਗਮ ਨਾਮ ਸੱਪ ਦਾ, ਸੱਪ ਵਾਂਗ ਵਲ ਖਾਂਦੀ ਵਲ ਮਾਰੇ ਹੋਏ ਨੇ ਜੀ ਨੇ ਸਰੀਰ ਦੇ ਵਿੱਚ। ਨਿਵਲ ਭੁਆੰਗਮ ਸਾਧੇ, ਨਿਵਲੀ ਕਰਮ ਕਰਕੇ ਪੇਟ ਨੂੰ ਸਾਫ ਕਰਕੇ, ਪੇਟ ਨੂੰ ਵਲ ਜਾਂ ਜੋਗੀ ਜਿਹੜੇ ਬੈਠ ਕੇ ਸਾਧ ਸੰਗ ਹੈ ਜੀ, ਸੋ ਇਹ ਪੇਟ ਦੇ ਨਾਲ ਵਲ ਇਹਦੇ ਕੱਢ ਕੇ ਅੰਤੜੀਆਂ ਸਾਫ ਕਰਕੇ ਇਹਨੂੰ ਸਾਧਦੇ ਸੀ, ਨਾੜੀ ਨੂੰ ਭੁਜੰਗਮਾਂ ਨਾੜੀ, ਜਿਹਨੂੰ ਕੁੰਡਲਨੀ ਵੀ ਕਿਹਾ ਹੈ, ਜਿਵੇਂ ਕੁੰਡਲ ਹੁੰਦੇ ਨੇ ਇਉਂ ਕੁੰਡਲ ਮਾਰੇ ਹੋਏ ਨੇ ਇਹਨੇ ਛੇ ਥਾਵਾਂ 'ਤੇ। ਸੋ ਭਗਤ ਕਬੀਰ ਸਾਹਿਬ ਜੀ ਨੇ ਕਥਨ ਕੀਤਾ, ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨੁਰਾਗੀ, ਇਹ ਛੇ ਚੱਕਰਾਂ ਨੂੰ ਉਲਟੀ ਪਵਨ ਕਰ ਲੈਂਦੇ ਆ, ਇਹਨਾਂ ਨੂੰ ਵਿੰਨ ਕੇ ਜਾਂਦੀ ਹੈ ਇਹਨੂੰ ਇਹ ਜਿਹੜੀ ਨਾੜੀ, ਅਤੇ ਸੁਰਤ ਸੁਨ ਵਿੱਚ ਪਹੁੰਚ ਜਾਂਦੇ ਨੇ ਯੋਗੀ ਲੋਕ। ਭੁਆੰਗਮ ਸਾਧੇ, ਨਿਵਲੀ ਕਰਮ ਦੁਆਰਾ ਭਾਵੇਂ ਅੰਤੜੀਆਂ ਨੂੰ ਸਾਫ ਕਰਕੇ ਕੱਪੜੇ ਰਾਹੀਂ, ਸੋ ਇਹਨੂੰ ਵੀ ਸਾਧ ਲਵੇ। ਇੱਥੇ ਵੀ ਜਾ ਕੇ ਪੰਚ ਜਣਾ ਸੋ ਸੰਗ ਨਾ ਛੁਟਕਿਓ ਅਧਿਕ ਅਹਿਮ ਬੁੱਧ ਵਾਧੇ, ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਦਾ ਕਥਨ ਹੈ ਅਤੇ ਸੱਚ ਦੀ ਪ੍ਰਾਪਤੀ ਕਿਵੇਂ ਕਰਨੀ ਇਹ ਵੀ, ਅਤੇ ਜਿਨ੍ਹਾਂ ਮਹਾਂਪੁਰਖਾਂ ਨੇ ਕੀਤੀ ਆ ਉਹਨਾਂ ਦਾ ਕਥਨ, ਉਹਨਾਂ ਦੀ ਜੈ ਜੈਕਾਰ ਆ, ਉਹਨਾਂ ਦੀ ਪੂਜਾ ਦੀ ਗੱਲ ਕੀਤੀ ਹੈ। ਅਤੇ ਚੌਥਾ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਨਾਮ ਗਿਆਨ ਤੋਂ ਵਿਰਵੇ ਨੇ, ਵਾਹਿਗੁਰੂ ਨਾਲੋਂ ਵਿਛੋੜਾ ਪਿਆ ਹੋਇਆ, ਉਹਨਾਂ ਦਾ ਬਿਆਨ ਕੀਤਾ। ਮਨਮੁੱਖਾਂ ਦਾ ਕਹਿ ਲਓ, ਉਹਨਾਂ ਨੂੰ ਮਨਮੁੱਖ ਕਿਹਾ ਹੈ। ਪੰਜ ਜਣਾ ਸਿਉ ਸੰਗ ਨਾ ਛੁੱਟ ਕੇ ਅਧਿਕ ਅਹਿਮ ਬੁੱਧ ਵਾਧੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ, ਪੰਜ ਜਣਾਂ ਦੇ ਨਾਲ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬਲੀ ਪੁਰਖ ਨੇ, ਇਹਨਾਂ ਪੰਜਾਂ ਪੁਰਖਾਂ ਦੇ ਨਾਲ ਤਾਂ ਸੰਗ ਨਹੀਂ ਛੁੱਟਿਆ, ਇਹਨਾਂ ਤੋਂ ਰਹਿਤ ਨਹੀਂ ਹੋਇਆ ਗਿਆ। ਇਉਂ ਵੀ ਛੁੱਟਿਆ ਨਹੀਂ, ਯੋਗ ਸਾਧਨਾ ਕਰਕੇ ਵੀ ਦਸਮ ਦੁਆਰ ਵਿੱਚ ਪਹੁੰਚ ਕੇ ਵੀ ਅਧਿਕ ਅਹਿਮ ਬੁੱਧ ਵਾਧੇ, ਸਗੋਂ ਬਹੁਤ ਹੀ ਅਹਿਮ ਬੁੱਧ ਹੰਕਾਰ ਵਾਲੀ ਬੁੱਧੀ ਵਿੱਚ ਬੰਨੇ ਗਏ, ਹਉਮੈ ਦੇ ਵਿੱਚ ਜਖੜ ਲਿਆ ਆਪਣੇ ਆਪ ਨੂੰ, ਸਾਡੇ ਵਰਗਾ ਵੱਡਾ ਕੋਈ ਯੋਗੀ ਨਹੀਂ ਹੈ। ਇਸ ਕਰਕੇ ਯੋਗੀ ਕਿਹੜਾ ਛੇਤੀ ਮੰਨਦੇ ਸੀ, ਸਿੱਧ ਗੋਸ਼ਟ ਕਿੰਨੀ ਬਾਣੀ, ਉਦੋਂ ਬਗੈਰ ਹੋਰ ਵੀ ਬਾਣੀ। ਯੋਗੀਆਂ 'ਤੇ ਸਾਰਾ ਜ਼ੋਰ ਲਾਤਾ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਛੇਤੀ ਕੀਤੇ ਥੋੜ੍ਹਾ ਮੰਨਦੇ ਸੀ, ਬੜਾ ਹੰਕਾਰ ਸੀ ਇਹਨਾਂ ਨੂੰ ਵੀ ਸਾਨੂੰ ਇੰਨੀ ਨੌਲੇਜ। ਇੱਕ ਇੱਕ ਸਰੀਰ ਦੀ ਨਾੜੀ ਗਿਣ ਕੇ ਸਵਾਲ ਕੀਤੇ ਉਹਨਾਂ ਨੇ, ਸਤਿਗੁਰੂ ਨੇ ਤਸੱਲੀ ਕਰਵਾਈ ਸਾਰੀ, ਭੁਲੇਖੇ ਕੱਢੇ ਉਹਨਾਂ ਦੇ, ਕਿ ਵਾਹਿਗੁਰੂ ਦੀ ਪ੍ਰਭੂ ਭਗਤੀ ਦੁਆਰਾ, ਪ੍ਰੇਮਾ ਭਗਤੀ ਦੁਆਰਾ ਸਭ ਕੁਝ ਆ ਜਾਂਦਾ, ਸਾਰਾ ਗਿਆਨ ਹੋ ਜਾਂਦਾ, ਕਿੱਥੇ ਤੁਰੇ ਫਿਰਦੇ ਹੋ। ਸੋ ਛੁਟਕੋ, ਇਹਨਾਂ ਨਾਲ ਹੰਕਾਰ ਨਹੀਂ ਛੁੱਟ, ਇਹ ਸਾਧਨਾ ਕਰਨ ਨਾਲ ਵੀ ਮਨ ਸੋ ਨਿਰਮਲ ਨਹੀਂ। ਦਸਵੇਂ ਦੁਆਰ ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ, ਮਨ ਦਸਵੇਂ ਦੁਆਰ ਵਿੱਚ ਜਾ ਕੇ ਵੀ ਨਿਰਮਲ ਨਹੀਂ ਹੁੰਦਾ, ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਭਰਮਦਾ ਫਿਰਦਾ। ਪਿਆਰੇ ਇੰਨ ਬਿਧ ਮਿਲਣ ਨਾ ਜਾਈ, ਉਹ ਪਿਆਰੇ ਵਾਹਿਗੁਰੂ ਨੂੰ ਇਸ ਤਰੀਕੇ ਨਾਲ ਵੀ ਯੋਗ ਸਾਧਨਾ ਕਠਿਨ ਸਾਧਨਾ ਦੁਆਰਾ ਜਾਂ ਬਹੁਤੀ ਵਿੱਦਿਆ ਨੂੰ ਪੜ੍ਹ ਪੜ੍ਹ ਕੇ ਗੱਡੇ ਲੱਦਣ ਨਾਲ ਸਿਆਣਾ ਬਣਨ ਨਾਲ ਵੀ ਵਾਹਿਗੁਰੂ ਦੇ ਨਾਲ ਮਿਲਿਆ ਨਹੀਂ ਜਾਂਦਾ, ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਜਿਸ ਕਰਕੇ ਮੈਂ ਦੇ ਸਹਿਤ ਹੋ ਕੇ ਅਨੇਕਾਂ ਕਰਮ ਵੀ ਕਰ ਲਏ, ਇਸ ਤਰੀਕਿਆਂ ਨਾਲ ਮਿਲਿਆ ਨਹੀਂ ਜਾਂਦਾ। ਹਉ ਦੇ ਸਹਿਤ ਕੀਤੇ ਹੋਏ ਕਰਮ ਨਿਫਲ ਜਾਂਦੇ ਨੇ। ਕੀ ਕਰਨਾ ਚਾਹੀਦਾ? ਹਰ ਪਰਿਉ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਰਹਾਓ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਅਸੀਂ ਤਾਂ ਇੱਕੋ ਇੱਕ ਸਾਧਨ ਕੀਤਾ, ਹਰ ਸਾਰਾ ਕੁਝ ਛੱਡ ਕੇ ਇਹਨਾਂ ਕਰਮਾਂ ਦਾ ਤਿਆਗ ਕਰਕੇ ਗੁਰੂ ਦੀ ਮੱਤ ਲੈ ਕੇ ਸਾਰੇ ਪਾਸਿਓਂ ਹਟ ਕੇ ਸੁਆਮੀ ਮਾਲਕ ਅਕਾਲ ਪੁਰਖ ਦੇ ਦਰ 'ਤੇ ਜੋ ਪ੍ਰਤੱਖ ਗੁਰੂ ਦੇ ਰੂਪ ਵਿੱਚ ਸਾਕਾਰ ਹੈ ਉਹਦੇ ਦਰਵਾਜ਼ੇ 'ਤੇ ਪੈ ਗਏ ਹਾਂ, ਢਹਿ ਪਏ ਹਾਂ। ਦੀਜੈ ਬੁੱਧ ਵਿਵੇਕ ਹੋਏ ਨਿਮਾਣੀ, ਢਹਿ ਪਵੈ ਪੂਰੇ ਸਤਿਗੁਰ ਪਾਸ। ਸੋ ਨਿਮਾਣੇ ਹੋ ਕੇ ਢਹਿ ਪਏ ਹਾਂ ਅਤੇ ਇੱਕੋ ਅਰਦਾਸ ਕੀਤੀ ਸੱਚੇ ਪਾਤਸ਼ਾਹ, ਦੀਜੈ ਬੁੱਧ ਵਿਵੇਕਾ, ਵਿਵੇਕ ਵਾਲੀ ਬੁੱਧੀ ਬਖਸ਼ ਦਿਓ ਜਿਸ ਦੁਆਰਾ ਗਿਆਨ ਹੋ, ਭਗਤੀ ਸਹਿਤ ਗਿਆਨ। ਇਹੋ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਨੇ। ਇਹ ਵਿਵੇਕ ਕੀ ਹੈ? ਵਿਵੇਕ ਹੈ ਜੀਵ ਈਸ਼ ਦਾ ਭੇਦ ਮਿਟਾ ਦੇਣਾ, ਜੀਵ ਅਤੇ ਈਸ਼ਰ ਆਪਣਾ ਜੀਵ ਪੁਣਾ ਅਲਪੱਗ ਪੁਣਾ ਛਡਾ ਕੇ ਸਰਬੱਗ ਪੁਣਾ ਜੋ ਸਰਬ ਵਿਆਪਕ ਅਕਾਲ ਪੁਰਖ ਆ ਉਹਦਾ ਰੂਪ ਹੈ, ਉਹਦੀ ਜੋਤ ਹੈ ਤੇਰੇ ਅੰਦਰ, ਸੋ ਤੇਰਾ ਮੂਲ ਹੈ ਮਨਾ, ਇਹ ਪਹਿਚਾਨ ਕਰਾ ਦੇਣੀ। ਆਤਮਾ ਤੱਤ ਵਸਤੂ ਹੈ ਜੋ, ਉਹਦਾ ਗਿਆਨ ਹੋ ਜਾਣਾ, ਜੀਵ ਈਸ਼ ਦਾ ਭੇਦ। ਇਹੋ ਕਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਵੇਕ ਦਾ ਅਰਥ, ਕਿ ਸਾਧੋ ਇਹੋ ਤਨ ਮਿਥਿਆ ਜਾਨੋ, ਇਹ ਸਰੀਰ ਸੱਚਾ ਨਹੀਂ ਹੈ। ਵਿਵੇਕ ਕੀ ਹੈ? ਸਾਧੋ ਹੈ ਸਾਧੂ ਜਨੋ, ਇਹ ਸਰੀਰ ਨੂੰ ਜਦੋਂ ਉਹਨਾਂ ਕਿਹਾ ਉਪਦੇਸ਼ ਦਿਓ ਸਾਨੂੰ, ਤੁਸੀਂ ਪੂਰੇ ਗੁਰੂ, ਤੁਹਾਡਾ ਯਥਾਰਥ ਗਿਆਨ ਸੱਚਾ ਅਤੇ ਸੁੱਚਾ ਗਿਆਨ ਹੈ। ਪੂਰਬ ਦੀ ਯਾਤਰਾ 'ਤੇ ਸਤਿਗੁਰੂ ਜਦੋਂ ਗਏ ਸਨ ਅਤੇ ਉਸ ਵੇਲੇ ਸਾਧਾ ਨੇ ਉਪਦੇਸ਼ ਮੰਗਿਆ ਸੀ, ਮਹਾਰਾਜ ਨੇ ਕਿਹਾ ਸੀ ਸਾਧੋ ਇਹੋ ਤਨ ਮਿਥਿਆ ਜਾਨੋ, ਤੁਸੀਂ ਤਾਂ ਸਾਧੂ ਆ, ਸਭ ਕੁਝ ਛੱਡ ਦਿੱਤਾ, ਜੇ ਤੀਰਥਾਂ 'ਤੇ ਰਹਿਣ ਵਾਲੇ ਹੋ, ਜੇ ਉਪਦੇਸ਼ ਮੰਗਦੇ ਹੋ ਤਾਂ ਵਿਵੇਕ ਲੈ ਲਓ, ਫਿਰ ਕਲਿਆਣ ਹੋਵੇਗੀ, ਨਹੀਂ ਜੂਨੀਆਂ 'ਚ ਪਏ ਰਹੋਗੇ। ਭਾਵੇਂ ਕੱਪੜੇ ਪਾ ਲਏ ਆ, ਸਾਧ ਬਣ ਗਏ ਹੋ। ਸਾਧੋ ਇਹੋ ਤਨ ਮਿਥਿਆ ਜਾਨੋ, ਸਾਧੋ ਇਹ ਜਿਹੜਾ ਸਰੀਰ ਆ ਨਾ, ਇਹਨੂੰ ਝੂਠਾ ਜਾਣ, ਇਹਦੇ ਨਾਲ ਮੋਹ ਨਾ ਲਾਵੋ। ਯਾ ਭੀਤਰ ਜੋ ਰਾਮ ਵਸਦਾ ਹੈ ਸੱਚੋ ਤਾਂ ਇਹ ਪਛਾਨ, ਇਹਦੇ ਅੰਦਰ ਜਿਹੜਾ ਰਾਮ ਵਾਹਿਗੁਰੂ ਦਾ ਵਾਸਾ ਹੈ, ਕਰਸ ਆਤਮਾ ਤੱਤ ਵਸਤੂ ਹੈ, ਆਨੰਦ ਅਮਰ ਆਨੰਦ ਸਰੂਪ ਹੈ, ਉਹਨੂੰ ਪਛਾਣ ਲਓ, ਉਹਨੂੰ ਨਿਸ਼ਚਾ ਕਰੋ, ਗੁਰੂ ਦਾ ਬਖਸ਼ਿਆ ਨਾਮ ਲੈ ਕੇ ਭਗਤੀ ਕਰਕੇ ਉਹਦੇ ਧਿਆਨ ਵਿੱਚ ਜੁੜੋ, ਉਹਦਾ ਗਿਆਨ ਪ੍ਰਾਪਤ ਹੋਵੇਗਾ। ਇਹੀ ਵਿਵੇਕ ਹੈ, ਸਰੀਰ ਦਾ ਮੋਹ ਛੱਡ ਕੇ, ਸਰੀਰ ਨੂੰ ਮਿਥਿਆ ਜਾਣ ਕੇ ਆਤਮਾ ਦੇ ਗਿਆਨ ਵਿੱਚ ਪਹੁੰਚੋ, ਸੋ ਸਮਾਧੀ ਵਿੱਚ ਚਲੇ ਜਾ। ਵਿਵੇਕ, ਇਹ ਵਿਵੇਕ ਦੇ ਦਿਓ ਸੱਚੇ ਪਾਤਸ਼ਾਹ, ਜਿਸ ਕਰਕੇ ਕਲਿਆਣ ਹੈ। ਰਹਾਉ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਮੋਨੀ ਵੀ ਹੋ ਗਿਆ, ਹੱਥਾਂ ਨੂੰ ਵਸਤਰ ਸੋ ਬਰਤਨ ਬਣਾ ਲਿਆ, ਚੁੱਪ ਹੋ ਗਿਆ, ਸਰੀਰ ਦਾ ਕੱਪੜੇ ਤਿਆਗ ਦਿੱਤੇ ਸੋ ਬਰਤਨ ਤਿਆਗ ਦਿੱਤੇ। ਨਗਨ ਫਿਰਿਓ ਬਨ ਮਾਹੀ, ਬਨਾਂ ਦੇ ਵਿੱਚ ਫਿਰਦਾ ਰਿਹਾ ਨਾਂਗਾ ਹੋ ਕੇ। ਅੱਜ ਵੀ ਬੜੇ ਨਾਂਗੇ ਨੇ ਹਿੰਦੁਸਤਾਨ ਵਿੱਚ। ਤਟ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੈ ਨਾਹੀ। ਹੁਣ ਤਾਂ ਸਾਰਾ ਕੁਝ ਨਿੱਟ 'ਤੇ ਨਜ਼ਰ ਆ ਹੀ ਜਾਂਦਾ ਸਾਹਮਣੇ, ਅੱਗੇ ਤਾਂ ਸੁਣੀਦਾ ਹੀ। ਤਟ ਤੀਰਥ ਸਭ ਧਰਤੀ ਭਰਮਿਓ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਟ ਤੀਰਥ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਜ਼ਿੰਦਗੀ ਦੇ ਵਿੱਚ ਸੋ ਕਿੰਨਾ ਕਿੰਨਾ ਸਮਾਂ ਲਗਾ ਦਿੱਤਾ। ਸਾਰੀ ਧਰਤੀ ਭ੍ਰਮਣ ਕਰ ਲਿਆ, ਰਮ 'ਤੇ ਬਣ ਗਏ। ਸਾਰੀ ਧਰਤੀ ਨੌ ਖੰਡਾਂ ਵਿੱਚ ਚਲੇ ਗਏ। ਭਰਮਿਓ ਭਰਮ ਆਏ, ਦੁਬਿਧਾ ਛੁਟਕਾ ਨਾਹੀਂ। ਦੁਬਿਧਾ ਜਿਹੜੀ ਹੈ ਨਾ, ਦੋ ਵਿਧੀਆਂ, ਦੁਬਿਧਾ ਦੁਚਿੱਤਾ ਪੁਣਾ ਕਰੀਏ ਕਿ ਨਾ ਕਰੀਏ, ਇਹਦਾ ਇਹਦੇ ਮੁਕਤ ਹੋਵੇਗੀ ਕਿ ਨਾ ਹੋਵੇਗੀ। ਸੋ ਨਾਲ ਮਾਇਆ ਦਾ ਮੋਹ, ਨਾਲ ਸਰੀਰ ਦਾ ਮੋਹ, ਨਾਲ ਆਤਮਾ ਦਾ ਗਿਆਨ ਗੱਲਾਂ। ਸੋ ਇੱਕ ਨਿਸ਼ਚਾ ਨਾਂ, ਇਹ ਦੁਬਿਧਾ ਨਹੀਂ ਛੁੱਟਦੀ। ਮਹਾਰਾਜ ਕਹਿੰਦੇ ਇਹਨਾਂ ਇਕੱਲੇ ਕਰਮਾਂ ਨਾਲ ਭਗਤੀ ਸਹਿਤ ਗਿਆਨ ਦਿੱਤਾ ਹੈ। ਭਗਤੀ ਕਰਨ ਦੀ ਹਰ ਵੇਲੇ ਪ੍ਰੇਰਨਾ ਅਤੇ ਗੁਰੂ ਦਾ ਗਿਆਨ, ਆਤਮਾ ਦਾ ਗਿਆਨ। ਫਿਰ ਨਿਰਵਿਕਲਪ ਸਮਾਧੀ ਵਿੱਚ ਗੁਰੂ ਕਾ ਸਿੱਖ ਪਹੁੰਚ ਜਾਂਦਾ ਹੈ ਆਤਮਾ ਦੇ ਆਨੰਦ ਵਿੱਚ। ਇਉਂ ਵੀ ਮਹਾਰਾਜ ਕਹਿੰਦੇ ਦੁਬਿਧਾ ਨਹੀਂ ਛੁੱਟਦੀ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵੱਤ ਧਰਾਏ। ਮਨ ਦੇ ਵਿੱਚ ਇੱਛਾ ਲੈ ਕੇ ਤੀਰਥਾਂ 'ਤੇ ਜਾ ਕੇ ਵਾਸਾ ਕਰ ਲਿਆ ਕਿ ਉੱਥੇ ਹੀ ਸ਼ਾਇਦ ਉਂਝ ਹੀ ਰੱਬ ਮਿਲ ਪਵੇਗਾ। ਸਿਰ ਕਰਵੱਤ ਧਰਾਏ, ਕਾਂਛੀ ਵਿੱਚ ਜਾ ਕੇ ਸਿਰ ਦੇ ਉੱਪਰ ਆਰੇ ਵੀ ਰਖਵਾ ਲਏ, ਚਰਵਾ ਲਿਆ। ਬੜੇ ਰਾਜਪੂਤ ਰਾਜੇ ਵੱਡੇ ਸੀ ਬ੍ਰਾਹਮਣਾਂ ਨੇ। ਇਹ ਹੁਣ ਜਾਲ ਪਾਇਆ ਹੋਇਆ ਖੂਹ ਦੇ ਉੱਪਰ, ਉਹ ਆਰਾ ਜਿਹੜਾ ਬੰਦ ਅੰਗਰੇਜ਼ਾਂ ਨੇ ਕਰਵਾਇਆ ਸੀ ਸਾਸ, ਜਦੋਂ ਬਾਇਓਡਾਟਾ ਕੱਢਿਆ ਕਿਸੇ ਬ੍ਰਾਹਮਣ ਦਾ ਕੋਈ ਪਿਓ ਨਹੀਂ ਉਹਦੇ ਥੱਲੇ ਆ ਕੇ ਮਰਿਆ ਸੀ। ਅੰਗਰੇਜ਼ਾਂ ਨੇ ਵੇਖਿਆ ਰਾਜਪੂਤ ਰਾਜੇ ਸਾਰੇ ਵਿਚਾਰੇ ਇੱਥੇ ਆ ਕੇ ਮਰ ਗਏ, ਵੀ ਮੁਕਤ ਹੋ ਜਾਂਗੇ ਅਸੀਂ, ਕਾਂਛੀ ਮਰਨਾਂਤ ਮੁਕਤੀ ਇਹਨਾਂ ਕਿਹਾ ਸੀ। ਉਹਨਾਂ ਕਿਹਾ ਬੰਦ ਕਰੋ। ਅੰਗਰੇਜ਼ਾਂ ਨੇ ਕਿਹਾ ਤੁਹਾਨੂੰ ਨਹੀਂ ਮੁਕਤੀ ਦੀ ਲੋੜ। ਉਸ ਵੇਲੇ ਬੰਦ ਕਰਾਇਆ ਸੀ ਇਹ ਆਰਾ। ਦਸਮ ਪਾਤਸ਼ਾਹ ਨੇ ਵੀ ਖੰਡਨ ਕੀਤਾ ਆਪਣੀ ਬਾਣੀ ਵਿੱਚ, ਸਮਾਂ ਨਹੀਂ। ਸਿਰ ਕਰਵੱਤ ਧਰਾਏ, ਭਾਵੇਂ ਸਿਰ 'ਤੇ ਜਾ ਕੇ ਕਰਵਾਤੋ ਆਰੇ ਵੀ, ਸੋ ਧਰਾ ਲਵੇ। ਮਨ ਕੀ ਮੈਲ ਨਾ ਉਤਰਾਏ, ਬਿਦ ਜੇ ਲੱਖ ਯਤਨ ਕਰਾਏ। ਮਨ ਦੀ ਮੈਲ ਜਿਹੜੀ ਇਸ ਤਰੀਕੇ ਨਾਲ ਨਹੀਂ ਉਤਰਦੀ ਸਰੀਰ ਨੂੰ ਚੀਰ ਨਾਲ ਫਾੜਨ ਨਾਲ, ਸੋ ਭਾਵੇਂ ਲੱਖਾਂ ਯਤਨ ਕਰ ਲਵੇ, ਸਾਧਨਾ ਕਰ ਲਵੇ, ਨਾਮ ਨੂੰ ਛੱਡ ਕੇ, ਗੁਰੂ ਦੇ ਦਰ ਨੂੰ ਛੱਡ ਕੇ। ਕਣਕ ਕੰਮਨੀ ਹੈਵਰ ਗੈਵਰ, ਬਹੁ ਵਿਧ ਦਾਨ ਦਾ ਤਾਰਾ। ਹੋਰ ਕਰਮ ਸੀ, ਕਣਕ ਸੋਨੇ ਦੇ ਗਹਿਣਿਆਂ ਨਾਲ ਡੱਦੀ ਹੋਈ ਪਾ ਕੇ ਕਾਮਨੀ ਇਸਤਰੀ ਨੂੰ ਤੀਰਥ ਯਾਤਰਾ 'ਤੇ ਜਾ ਕੇ ਬ੍ਰਾਹਮਣਾਂ ਦੇ ਕੋਲ ਸੰਕਲਪ ਕਰ ਦਿੰਦੇ ਸੀ ਦਾਨ ਕੀਤੀ ਹੈ, ਅਤੇ ਫਿਰ ਉਹਦੇ ਬਰਾਬਰ ਤੋਲ ਕੇ ਵਸਤੂਆਂ ਲੈਂਦੇ ਸੀ, ਫਿਰ ਉਹਨੂੰ ਮੋੜ ਦਿੰਦੇ ਸੀ ਜਿਹਦੀ ਇਸਤਰੀ ਹੁੰਦੀ ਸੀ ਔਰਤ। ਕਣਕ ਕਾਮਨੀ ਸੋਨੇ ਦੇ ਗਹਿਣਿਆਂ ਨਾਲ ਪਾਏ ਹੋਏ, ਇਸਤਰੀ ਕਾਮਨੀ ਇਸਤਰੀ ਹੈਵਰ ਗੈਵਰ, ਰਾਜੇ ਸ੍ਰੇਸ਼ਠ ਘੋੜੇ ਅਤੇ ਸੋਹਣੇ ਹਾਥੀ ਦਾਨ ਕਰ ਦਿੰਦੇ ਸੀ ਬ੍ਰਾਹਮਣਾਂ ਨੂੰ। ਇਹ ਵੀ ਭਾਵੇਂ ਸੋਹਣੇ ਘੋੜੇ ਅਤੇ ਹਾਥੀ ਦਾਨ ਕਰ, ਬਹੁਤ ਵਿਧ ਦਾਨ ਦਾ ਤਾਰਾ, ਬਹੁਤ ਤਰੀਕਿਆਂ ਨਾਲ ਇਹ ਦਾਨ ਦੇ ਦੇਵੇ, ਦਾਤਾਰ ਬਣ ਦਾਤਾ ਬਣ ਕੇ ਸਖੀ ਖੁੱਲ੍ਹੇ ਸੁਭਾਅ ਨਾਲ। ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਅੰਨ ਵਸਤਰ ਆਦਿਕ, ਧਰਤੀ ਵੀ ਬਹੁਤ ਜ਼ਿਆਦਾ ਅਰਪੇ ਅਰਪਣ ਕਰ ਦੇਵੇ, ਛੱਡ ਦੇਵੇ। ਪੁੰਨਾ ਰਥੀ ਨਹਿ ਮਿਲੀਐ ਹਰ ਦੁਆਰਾ। ਇਉਂ ਵਾਹਿਗੁਰੂ ਦਾ ਦਰਵਾਜ਼ਾ ਜਿਹੜਾ ਨਹੀਂ ਪ੍ਰਾਪਤ ਹੁੰਦਾ, ਗਿਆਨ ਅਕਾਲ ਪੁਰਖ ਪਰਮ ਆਨੰਦ ਵਾਲੀ ਅਵਸਥਾ। ਪੂਜਾ ਅਰਚਾ ਬੰਧਨ ਡੰਡੌਤ, ਖਟਕਰਮਾ ਰਤ ਰਹਿਤਾ। ਮਹਾਰਾਜ ਜੀ ਕਹਿੰਦੇ ਪੂਜਾ ਦੇਵਤਿਆਂ ਦੀ, ਅਰਚਾ ਛਿੜਕਣਾ ਆਦਿ ਕਰਨਾ, ਸੋਹਣੇ ਪਦਾਰਥ ਸੁਗੰਧੀ ਵਾਲੇ ਡੰਡੇ ਵਾਂਗ ਲੰਮਾ ਪੈ ਕੇ ਨਮਸਕਾਰਾਂ ਕਰੀ ਜਾਣੀਆਂ। ਬੰਧਨ ਡੰਡੌਤ, ਖਟਕਰਮਾ ਰਤ ਰਹਿਤਾ, ਛੇ ਕਰਮਾਂ ਵਿੱਚ ਭਾਵੇਂ ਮਸਤ ਹੋਇਆ ਰਹਿੰਦਾ ਹੈ, ਪ੍ਰਪੱਕ ਹੈ ਪੰਡਿਤ। ਸੋ ਜੱਗ ਕਰਨਾ ਅਤੇ ਕਰਾਉਣਾ, ਦਾਨ ਦੇਣਾ ਅਤੇ ਲੈਣਾ, ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ, ਇਹ ਛੇ ਕਰਮ ਮੰਨੇ ਸੀ, ਭਾਵੇਂ ਹੋਰ ਵੀ ਹਨ। ਹਉ ਹੋ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਆ ਏ ਯੁਗਤਾ। ਮੈਂ ਕੀਤਾ ਏ, ਮੈਂ ਐਡਾ ਸਿਆਣਾ, ਮੈਂ ਕਰਦਾ, ਮੈਂ ਪ੍ਰਪੱਕ, ਬੰਧਨ ਮੈਂ ਭਰਿਆ, ਇਹਦੇ ਵਿੱਚ ਹੀ ਪਿਆ, ਬੰਧਨਾਂ ਦੇ ਵਿੱਚ, ਹੰਗਤਾ ਮਮਤਾ ਦੇ ਹਉਮੈ ਦੇ ਬੰਧਨਾਂ ਵਿੱਚ ਹੀ ਭਰਿਆ ਪੈ ਗਿਆ। ਮਹਾਰਾਜ ਨਹਿ ਮਿਲੀਆ ਏ ਯੁਗਤਾ, ਜਿੰਨਾ ਚਿਰ ਹੰਕਾਰ ਦੂਰ ਨਹੀਂ ਹੁੰਦਾ ਉਨਾ ਚਿਰ ਇਸ ਜੁਗਤੀਆਂ ਦੁਆਰਾ ਵੀ ਮਿਲਿਆ ਨਹੀਂ ਜਾਂਦਾ। ਯੋਗ ਸਿੱਧ ਆਸਣ 84 ਇਹ ਭੀ ਕਰ ਰਹੇ ਆ। ਯੋਗੀ ਮਤ ਦੁਆਰਾ, ਗੋਰਖ ਦੀ ਮਤ ਦੁਆਰਾ, ਸਿੱਧ ਬਣ ਕੇ 84 ਆਸਣ ਲਾ ਲੈਣੇ। ਇਹ ਵੀ ਕਰ ਕਰਕੇ ਰਹਿ ਗਏ ਲੋਕ, ਥੱਕ ਗਏ, ਕੁਝ ਨਹੀਂ ਪ੍ਰਾਪਤ ਹੋਇਆ। ਭਰਥਰੀ ਅਰਗਿਆਂ ਨੂੰ ਬਾਬੇ ਨਾਨਕ ਦੀ ਸ਼ਰਨੀ ਆਉਣਾ ਪਿਆ, ਫਿਰ ਬ੍ਰਹਮ ਗਿਆਨ ਹੋਇਆ, ਮਾਇਆ ਤੋਂ ਫਿਰ ਸੱਚਾ ਬੈਰਾਗ ਪੈਦਾ ਹੋਇਆ। ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ। ਬਹੁਤ ਵੱਡੀ ਉਮਰ ਹੋ ਗਈ ਯੋਗੀਆਂ ਦੀ, ਜਦੋਂ ਪ੍ਰਾਣਾ ਜਾਮ ਕਰ ਲੈਂਦੇ, ਸਵਾਸ ਰੋਕ ਲੈਂਦੇ ਸੀ ਅਤੇ ਸਵਾਸ ਬੰਦ ਹੋ ਜਾਂਦੇ ਸੀ, ਖਰਚਣੇ, ਫਿਰ ਮਰਨਾ ਕਾਹਨੂੰ ਸੀ। ਬੜੀ ਬੜੀ ਉਮਰ ਦੇ ਲੋਕ ਸਨ। ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨਾ ਗਹਿ। ਹਰੀ ਵਾਹਿਗੁਰੂ ਦਾ ਸੰਗ ਜਿਹੜਾ ਸੀ ਆਤਮਾ ਦਾ, ਉਹਨੂੰ ਗ੍ਰਹਿਣ ਨਹੀਂ ਕੀਤਾ, ਪ੍ਰਾਪਤੀ ਨਹੀਂ ਹੋਈ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਾ ਫਾਰਾ। ਰਾਜੇ ਬਣ ਗਏ ਅਤੇ ਰਾਜਿਆਂ ਵਾਲੀ ਲੀਲਾ ਜਿਹੜੀ ਰਾਜਿਆਂ ਦੀ, ਉਹ ਵੀ ਕਰ ਲਈ, ਸ਼ਿਕਾਰ ਖੇਡ ਲਏ, ਹੁਕਮ ਕਰ ਲਏ, ਆਫਰ ਆਫਰ ਕੇ ਹੰਕਾਰ ਸਮੇਤ ਪਰਜਾ 'ਤੇ ਆਪਣੇ ਸਿੱਕੇ ਚਲਾਏ। ਸੇਜ ਸੋਨੀ ਚੰਦਨ ਚੋਆ ਨਰਕ ਘੋਰਕਾ ਦੁਆਰਾ। ਸੋਹਣੀਆਂ ਸੇਜਾਂ 'ਤੇ ਪੈ ਲਿਆ, ਚੰਦਨ ਚੁਆ ਲਿਆ, ਖੁਸ਼ਬੂਦਾਰ ਪਦਾਰਥ। ਇਹ ਵੀ ਘੋਰ ਨਰਕ ਦਾ, ਕੁੰਭੀ ਨਰਕ ਦਾ, ਭਿਆਨਕ ਨਰਕ ਦਾ ਦਰਵਾਜ਼ਾ ਉੱਥੇ ਲੈ ਜਾਂਦਾ ਹੈ। ਤਪੋਂ ਰਾਜ ਅਤੇ ਰਾਜੋਂ ਨਰਕ। ਸੋ ਜੇ ਵਾਹਿਗੁਰੂ ਦੀ ਬੰਦਗੀ ਨਾ ਕੀਤੀ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਮਹਾਰਾਜ ਕਹਿੰਦੇ ਭਾਈ ਸੱਚੇ ਪਾਤਸ਼ਾਹ, ਫਿਰ ਕਲਿਆਣ ਕਿਹੜੇ ਕਰਮ ਵਿੱਚ? ਕਲਯੁੱਗ ਦਾ ਸਮਾਂ ਹੈ। ਮਹਾਰਾਜ ਜੀ ਕਹਿਣ ਲੱਗੇ ਹਰ ਕੀਰਤ ਸਾਧ ਸੰਗਤ ਹੈ। ਹਰੀ ਵਾਹਿਗੁਰੂ ਦੀ ਕੀਰਤੀ ਜਸ ਵਡਿਆਈ। ਜੋ ਹਰੀ ਦਾ ਕੀਰਤਨ ਹੈ ਸੰਗੀਤ ਦੀ ਧੁਨੀ ਵਿੱਚ ਪਾ ਕੇ ਕੀਤਾ ਹੋਇਆ ਜਸ ਉਚਾਰਨ ਵਾਹਿਗੁਰੂ ਦੇ ਨਾਮ ਦਾ, ਬਾਣੀ ਦਾ। ਹਰ ਕੀਰਤ ਸਾਧ ਸੰਗਤ ਹੈ, ਸਾਧ ਸੰਗਤ ਦੇ ਵਿੱਚ ਫਿਰ ਬੈਠ ਸਿਰ ਕਰਮਨ ਕੈ ਕਰਮਾ। ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ, ਇਹਦੇ ਦੁਆਰਾ ਕਲਿਆਣ ਹੁੰਦੀ ਹੈ, ਪ੍ਰਧਾਨ ਸਾਧਨ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ, ਆਪ ਤਰਾ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏ ਦਾ। ਐਸੀ ਬਖਸ਼ਿਸ਼ ਹੁੰਦੀ ਹੈ। ਕਹੋ ਨਾਨਕ ਤਿਸ ਭਾਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਹਰ ਇੱਕ ਨੂੰ ਇਹ ਪ੍ਰਾਪਤ ਨਹੀਂ ਹੁੰਦੀ ਦਾਤ, ਵੱਡ ਭਾਗੀ ਹਰ ਕੀਰਤਨ ਗਾਈ ਹੈ। ਪਾਰ ਬ੍ਰਹਮ ਤੂੰ ਦੇਹ ਤਾਂ ਪਾਈ ਹੈ, ਬਹੁਤ ਵੱਡਿਆਂ ਭਾਗ ਹੁਣ ਤੇ ਤਾਂ ਕੀਰਤਨ ਗਾਈਦਾ। ਵਾਹਿਗੁਰੂ ਜੇ ਤੂੰ ਦੇਵੇਂ ਤਾਂ ਹੀ ਪ੍ਰਾਪਤ ਹੁੰਦਾ ਹੈ ਐਸਾ ਕੀਰਤਨ। ਹਰ ਕੀਰਤਨ ਮੈਂ ਉਤਮ ਧੁਨਾ, ਨਾਨਕ ਗੁਰ ਮਿਲ ਗਾਏ ਗੁਣਾ। ਫਿਰ ਉਤਮ ਧੁਨੀ ਹੋਵੇ, ਗੁਰੂ ਦੇ ਨਾਲ ਮਿਲ ਕੇ ਗਾਵੇ, ਆਪ ਨੇ ਆਲ ਹੁੰਦਾ, ਸਾਰੀ ਸੰਗਤ ਨੂੰ ਜੋੜ ਦਿੰਦਾ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦਾ ਪੂਰਬਲੇ ਨਿਸ਼ਕਾਮ ਕਰਮ ਕੋਈ ਚੰਗਾ ਉਗੜਦਾ ਹੈ, ਮੋਤੀ ਹੀਰੇ ਪੁੰਨ ਹੁੰਦੇ ਨੇ, ਉਹਨਾਂ ਨੂੰ ਪ੍ਰਾਪਤ ਹੁੰਦਾ। ਲਿਖੇ ਕਾ ਲਹਿਣਾ ਤਾਂ ਪ੍ਰਾਪਤ ਹੁੰਦਾ, ਲੈਣਾ ਹੁੰਦਾ। ਤੇਰੋ ਸੇਵਕ ਇਹ ਰੰਗ ਮਾਤਾ, ਹੇ ਅਕਾਲ ਪੁਰਖ ਮੈਂ ਤਾਂ ਤੇਰਾ ਨਿਮਾਣਾ ਸੇਵਕ। ਇਹ ਕੀਰਤਨ ਗਾਉਣ ਦੇ ਬਾਣੀ ਦੇ ਰੰਗ ਵਿੱਚ ਮਸਤ ਹਾਂ। ਜਿਸ ਵੇਲੇ ਰੁੱਸ ਗਏ ਸੀ ਰਸਤਾ 'ਤੇ ਬਲਵੰਡਾ ਮਰਾਸੀ, ਭੱਜ ਗਏ ਸੀ, ਬੜਾ ਹੰਕਾਰ ਕੀਤਾ ਸੀ, ਮਹਾਰਾਜ ਨੇ ਆਪ ਕੀਰਤਨ ਉਸ ਵੇਲੇ ਗਾਇਆ ਸਿਰੰਦੇ ਨਾਲ ਹਰਿਮੰਦਰ ਸਾਹਿਬ, ਫਿਰ ਆ ਕੇ ਭੁੱਲ ਬਖਸ਼ਾ ਲਈ ਸੀ ਭਾਵੇਂ। ਉਦੋਂ ਆਪ ਕੀਰਤਨ ਬਾਬਾ ਬੁੱਢਾ ਸਾਹਿਬ ਨੇ ਜੋੜੀ ਵਜਾਈ, ਭਾਈ ਗੁਰਦਾਸ ਸਾਹਿਬ ਜੀ ਨੇ ਕੀਰਤਨ ਦੀ ਦਾਤ ਆਪ ਗਾਇਆ ਅਤੇ ਸਿੱਖਾਂ ਨੂੰ ਦਿੱਤੀ ਸੱਚੇ ਪਾਤਸ਼ਾਹ ਨੇ। ਸੋ ਤੇਰੋ ਸੇਵਕ ਇਹ ਰੰਗ ਮਾਤਾ, ਤੇਰਾ ਸੇਵਕ ਮੈਂ ਤਾਂ ਹਰ ਵੇਲੇ ਬਾਣੀ ਉਚਾਰਨ ਵਿੱਚ ਕੀਰਤਨ ਗਾਉਣ ਵਿੱਚ ਮਸਤ ਹਾਂ। ਸੋ ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਓ ਦੂਜਾ, ਪਹਿਲਾ ਰਹਾਓ ਅਤੇ ਦੂਜੇ ਵਿੱਚ ਆਪਣਾ ਸਿਧਾਂਤ ਹੈ। ਸੋ ਦੋ ਰਹਾਓ ਆਏ ਨੇ, ਇਸ ਕਰਕੇ ਦੂਜਾ ਕਿਹਾ ਇਹ ਪੜ੍ਹਨਾ ਹੈ, ਇਹਨੂੰ ਛੱਡ ਨਹੀਂ ਦੇਣਾ, ਵੀ ਇੱਕ ਆ ਗਿਆ ਬਹੁਤ ਆ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਜਦੋਂ ਕਿਰਪਾਲੂ ਵਾਹਿਗੁਰੂ ਦੀਨਾ ਬੰਧੂ ਸਰਨਾਇਆ ਦੇ ਦੁੱਖਾਂ ਨੂੰ ਤੋੜ ਦੇਣ ਵਾਲਾ, ਸੁੱਖ ਦੇਣ ਵਾਲਾ, ਸੋ ਉਹ ਕਿਰਪਾਲੂ ਹੋਇਆ ਵਾਹਿਗੁਰੂ। ਹਰ ਹਰ ਕੀਰਤਨ ਇਹੋ ਮਨ ਰਾਤਾ, ਉਸ ਵੇਲੇ ਹਰੀ ਵਾਹਿਗੁਰੂ ਦੇ ਹਰੀ ਜਸ ਰੂਪ ਕੀਰਤਨ ਦੇ ਵਿੱਚ, ਵਡਿਆਈ ਵਿੱਚ ਇਹ ਮਨ ਜਿਹੜਾ ਰਾਤਾ ਰੰਗਿਆ ਗਿਆ, ਤਦਾਕਾਰ ਹੋ ਗਿਆ। ਸੋ ਕੀਰਤਨ ਹੀ ਐਸਾ ਸਾਧਨ ਹੈ, ਮਨ ਕੋਈ ਨਾ ਕੋਈ ਸੰਗੀਤ ਭਾਲਦਾ ਹੈ। ਮਾੜੇ ਕਰਮਾਂ ਵਾਲੇ ਨੇ ਜਿਹੜੇ ਗੰਦੇ ਗੀਤ ਹੀ ਸੁਣੇ ਜਾਂਦੇ ਨੇ, ਇਹ ਰੌਂ ਸੰਗੀਤ ਭਾਲਦਾ ਨਾ ਕੋਈ, ਗੰਦੇ ਟੱਪੇ। ਸੋ ਨਖਟੀਕੋ ਬਾਡਾ ਡੂ 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 ਕਰਕੇ ਜਿਹੜੇ ਸਾਜ ਵੱਜਦੇ ਨੇ, ਵੱਡਿਆਂ ਭਾਗਾਂ ਵਾਲੇ ਨੇ ਉਹ, ਜਿਨ੍ਹਾਂ ਦਾ ਮਨ ਬਾਣੀ ਦੇ ਨਾਲ ਪਤੀਤ ਜਾਂਦਾ ਕੀਰਤਨ ਨਾਲ, ਕੋਈ ਨਾ ਕੋਈ ਸੰਗੀਤ ਭਾਲਦਾ। ਇਸ ਕਰਕੇ ਸੱਚੇ ਪਾਤਸ਼ਾਹ ਨੇ ਸੰਗੀਤ ਵਿੱਚ ਪਾ ਕੇ ਸ਼ਬਦ ਦਿੱਤਾ ਜਸ ਵਾਹਿਗੁਰੂ। ਕੀਰਤਨ ਮਨ ਜਿਹੜਾ, ਕੀਰਤਨ ਇਹ ਜਿਹੜਾ ਹੈ, ਸੋ ਕੋਈ ਐਸਾ ਮਨ ਦਾ ਸੋ ਕੰਨਾਂ ਦਾ ਰਸ ਨਹੀਂ ਗਾ ਇਹ ਇਕੱਲਾ, ਇਹ ਰੰਗਿਆ ਜਾਂਦਾ ਹੈ ਸੰਗੀਤ ਦੀ ਧੁਨੀ ਵਿੱਚ ਪਾਇਆ ਹੋਇਆ ਸ਼ਬਦ ਗੁਰੂ ਦਾ। ਮਹਾਰਾਜ ਜੀ ਕਹਿੰਦੇ ਸਾਡਾ ਮਨ ਰੰਗਿਆ ਗਿਆ ਇਹਦੇ ਨਾਲ ਹੀ ਭਤੀਜਿਆ, ਇਹਦੇ ਦੁਆਰਾ ਹੀ ਬ੍ਰਹਮ ਆਨੰਦ ਪਰਮ ਆਨੰਦ ਵਿੱਚ ਲੈ ਜਾਂਦਾ ਬ੍ਰਹਮ ਗਿਆਨ ਦੇ ਵਿੱਚ ਸ਼ਬਦ ਕੀਰਤਨ। ਸੋ ਗ੍ਰਹਿਸਤ ਵਿੱਚ ਰਹਿੰਦਿਆਂ ਮਾਇਆ ਭਰਮ ਜਾਲ ਵਿੱਚ ਰਹਿੰਦਿਆਂ ਗੁਰੂ ਦੇ ਹਿਰ ਸਤਸੰਗਤ ਵਿੱਚ ਸਮਾਧੀ ਵਿੱਚ ਲੈ ਜਾਂਦਾ, ਇੱਕੋ ਇੱਕ ਸਾਧਨ ਹੈ ਕੀਰਤਨ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਜੀ। ਤੇਰੋ ਸੇਵਕ ਇਹ ਰੰਗ ਮਾਤਾ ਪਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।